दंडौत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद का मेरी है परनाम। परम सत्कार जो सतगुरु जी दे पावन पवित्र दरबार विच बैठी हुई सात संगत जीओ अपनिया मन बिरतियां नु एकागर करन दे लई रसना नु पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु तेग बहादुर सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि सतगुरु तेग बहादुर सच्चे पातशाह जी बादशाह जी सभा दे विच पहुंचे ने। ग्रंथाकार भाई संतोख सिंह जी दस रहे सन कि बहुत वड्डा जिहड़ा प्रभाव है बादशाह औरंगजेब दा वह सारे हिंदुस्तान दे विच फैलिया होया किते कोई भी राजा आकी नहीं। कल इथों तक कथा पहुंची सी अज इथों अगे मैं प्रारंभ करदा। जिम रावण त्रै लोकन राजा तिम इस छित पर सैत समाजा। ग्रंथाकार भाई संतोख सिंह जी एक प्रमाण देंदे ने कि जिस तरीके दे नाल तिन्ने ही लोकां दे विच रावण दा राज चलदा सी इसे तरीके दे नाल इस वेले इस हिंदुस्तान दे उत्ते कलयुग दे विच इस औरंगजेब दा समाज चारों ओर खरे कर जोरे जिनप बड़े सवन सिर मोरे। चारे पासे बहुते सारे सभा दे विच हाथ जोड़ के खलोते सन जिनप बड़े सवन सिर मोरे क्योंकि सारे राजां दा जिहड़ा सिरमौर है ए बादशाह औरंगजेब। श्री सत गुर बोले तिस साथ क्या हम सो कह दिल्ली नाथ। उस वेले सतगुरु तेग बहादुर सच्चे पातशाह जी ने वचन कीता केंद्रे हे दिल्ली दे बादशाह सानू की कहना चाहुंदे कौन काज हमरे बस जोवा जो तुम ते नहीं पूरन होवा। सतगुरु जी केंद्रे के ऐसा केड़ा कम है जेड़ा के तेरा साडे गुचरा है भाव के तेरा केड़ा कम पूरन नहीं होया ता तू सानू बुलाया। सुनत दुरात्म मूर्ख मानी महापाप करता त्रम हानि। कवि जी लिखते ने कि जदों इस तरह सतगुरु तेग बहादुर जी ने वचन किया ते सतगुरां दे वचन नूं सुन के ओ जिहड़ा मूर्ख हंकारी ते माड़ी आत्मा वाला औरंगजेब है जिहड़ा वड्डा पापी है ते जिहड़ा धर्म दी हानि करन वाला है ओ फिर बोलिया आसना रंग बोलियो मम काज है जो कहो सुनो तुम आज। सतगुरां दे सवाल नु सुन के औरंगजेब कहिंदा है कि मेरा तुहाडे गुजरा जरूर कम है ते मैं ओ तुहानु कम अज जरूर दसांगा। वे सब जग मुसलमान कर देना एक मई सब को पिख लेना। औरंगजेब बादशाह सतगुरु तेग बहादुर सच्चे पातशाह जी नूं कहिंदा है कि मेरा दिली इरादा यह है ਕਿ ਮੈਂ ਸਾਰੀ ਦੁਨੀਆ ਨੂੰ ਮੁਸਲਮਾਨ ਹੀ ਬਣਾ ਦਿਆਂ, ਭਾਵ ਕਿ ਕੋਈ ਹਿੰਦੂ ਨਾ ਰਵੇ, ਸਿਰਫ ਇਸਲਾਮ ਧਰਮ ਹੀ ਹੋਵੇ। ਹਿੰਦੂ ਰਹਿ ਨ ਭੂ ਮੈਂ ਕੋ, ਇਹ ਨਿਸ਼ਚਾ ਹਮਰੇ ਦਿੜ ਹੋ। ਕਹਿੰਦਾ ਕਿ ਮੇਰੇ ਮਨ ਦੇ ਵਿੱਚ ਪੱਕਾ ਦ੍ਰਿੜ ਵਿਸ਼ਵਾਸ ਇਸ ਤਰ੍ਹਾਂ ਦਾ ਹੈ ਕਿ ਮੈਂ ਸਾਰਿਆਂ ਹਿੰਦੂਆਂ ਦਾ ਨਾਸ ਕਰਕੇ ਜਾਂ ਫਿਰ ਹਿੰਦੂਆਂ ਨੂੰ ਕਹਿ ਕੇ ਇਸ ਇਸਲਾਮ ਦੇ ਵਿੱਚ ਲੈ ਆਵਾਂਗਾ। ਮੈਂ ਨਹੀਂ ਚਾਹੁੰਦਾ ਕਿ ਦੁਨੀਆਂ ਦੇ ਉੱਤੇ ਕੋਈ ਵੀ ਹਿੰਦੂ ਧਰਮ ਹੋਵੇ। ਕਾਚੋ ਹਿੰਦਣ ਕੋ ਮਤ ਕੂੜਾ, ਬਕੈ ਤੂਫਾਨ ਮਿਲੈ ਗਨ ਮੂੜਾ। ਔਰੰਗਜ਼ੇਬ ਕਹਿੰਦਾ ਕਿ ਜਿਹੜਾ ਹਿੰਦੂਆਂ ਦਾ ਮਤ ਹੈ ਉਹ ਕੱਚਾ ਹੈ, ਝੂਠਾ ਹੈ। ਬਕੈ ਤੂਫਾਨ ਮਿਲੈ ਗਨ ਮੂੜਾ, ਬਹੁਤੇ ਸਾਰੇ ਮੂਰਖ ਮਿਲ ਕੇ ਤੂਫਾਨ ਬੋਲਦੇ ਨੇ, ਭਾਵ ਕੇ ਝੂਠ ਬੋਲਦੇ ਨੇ। ਇਨੈ ਚਲਾਵੋ ਰਾਹ ਖੁਦਾਏ, ਦੋਜ਼ਕ ਗਿਰਤੇ ਲੇ ਹੋ ਬਚਾਏ। ਔਰੰਗਜ਼ੇਬ ਕਹਿੰਦਾ ਕਿ ਜਿੰਨੇ ਵੀ ਹਿੰਦੂ ਨੇ ਇਹ ਖੁਦਾ ਦੇ ਰਾਹ ਤੋਂ ਖੁੰਝੇ ਹੋਏ ਨੇ, ਇਸ ਕਰਕੇ ਮੈਂ ਚਾਹੁੰਦਾ ਹਾਂ ਕਿ ਸਾਰਿਆਂ ਨੂੰ ਖੁਦਾ ਦੇ ਚੰਗੇ ਰਸਤੇ ਦੇ ਉੱਤੇ ਤੋਰਾਂ, ਤਾਂ ਕਿ ਦੋਜ਼ਕਾਂ ਦੇ ਵਿੱਚ ਇਹ ਸੁੱਟੇ ਨਾ ਜਾਣ, ਤੇ ਮੈਂ ਦੋਜ਼ਕਾਂ ਦੇ ਵਿੱਚੋਂ ਇਹਨਾਂ ਨੂੰ ਬਚਾਉਣਾ ਚਾਹੁੰਦਾ। ਹੋਹਿ ਦੀਨ ਮੈਂ ਕਲਮਾ ਕਹਿ, ਚਲੈ ਸ਼ਰਮ ਨੇਕੀ ਲਹਿ। ਜੇਕਰ ਹਿੰਦੂ ਇਸਲਾਮ ਦੀਨ ਦੇ ਵਿੱਚ ਆਉਣਗੇ, ਕਲਮਾ ਨੂੰ ਪੜਨਗੇ, ਸ਼ਰ੍ਹਾ ਦੇ ਵਿੱਚ ਚੱਲਣਗੇ, ਤਾਂ ਇਹਨਾਂ ਨੂੰ ਨੇਕੀ ਦਾ ਫਲ ਮਿਲੇਗਾ। ਰੋਜ਼ੇ ਈਦ ਨਵਾਜ਼ ਕੁਰਾਨ, ਇਨਕੋ ਤਾਰੇ ਸਾਥ ਇਮਾਨ। ਮੈਂ ਚਾਹੁੰਦਾ ਹਾਂ ਕਿ ਸਾਰੇ ਰੋਜ਼ਿਆਂ ਨੂੰ, ਈਦ ਨੂੰ, ਨਵਾਜ਼ ਨੂੰ ਤੇ ਕੁਰਾਨ ਨੂੰ ਗ੍ਰਹਿਣ ਕਰਨ, ਇਹਨਾਂ ਸਾਰਿਆਂ ਦੇ ਧਾਰਨੀ ਬਣ ਕੇ ਈਮਾਨ ਨੂੰ ਹਾਸਲ ਕਰਨ। ਮੁਸਲਮਾਨ ਹੋਏ ਕਹੇ ਜੋ ਮੇਰੇ, ਤਿਸੈ ਪਦਾਰਥ ਦਿਓ ਕਨੇਰੇ। ਔਰੰਗਜ਼ੇਬ ਬਾਦਸ਼ਾਹ ਸਤਿਗੁਰੂ ਤੇਗ ਬਹਾਦਰ ਜੀ ਨੂੰ ਕਹਿੰਦਾ ਹੈ ਕਿ ਮੈਂ ਹਰ ਇੱਕ ਸੰਭਵ ਯਤਨ ਕਰਾਂਗਾ ਕਿ ਹਰ ਇੱਕ ਹਿੰਦੂ ਨੂੰ ਮੁਸਲਮਾਨ ਬਣਾਇਆ ਜਾਵੇ। ਜੇਕਰ ਕੋਈ ਵੀ ਹਿੰਦੂ ਮੇਰੇ ਆਖਿਆ ਮੁਸਲਮਾਨ ਬਣੇਗਾ, ਤੇ ਫਿਰ ਬਹੁਤ ਵੱਡੇ ਵੱਡੇ ਪਦਾਰਥ ਮੈਂ ਉਹਨੂੰ ਪ੍ਰਦਾਨ ਕਰਾਂਗਾ। ਨਾ ਹੈ ਤਾਂ ਤਨ ਲੈ ਕੇ ਹੋਏ ਜਾਏ, ਕਹਿ ਨਿਜ ਝਗਰੋ ਲੈ ਜਿਤਾਏ। ਜੇਕਰ ਕੋਈ ਤਨ ਲੈ ਕੇ ਬਣਨਾ ਚਾਹੁੰਦਾ ਹੋਵੇਗਾ, ਮੈਂ ਤਨ ਦੇ ਕੇ ਇਸਲਾਮ ਦੇ ਵਿੱਚ ਉਹਨੂੰ ਲੈ ਆਵਾਂਗਾ। ਜੇ ਕਿਸੇ ਪ੍ਰਕਾਰ ਦਾ ਕੋਈ ਝਗੜਾ ਹੋਵੇਗਾ, ਤੇ ਜਿਹੜਾ ਹਿੰਦੂ ਇਹ ਗੱਲ ਮੰਨ ਲਵੇਗਾ ਕਿ ਮੈਂ ਇਸਲਾਮ ਨੂੰ ਕਬੂਲ ਕਰਾਂਗਾ, ਤੇ ਉਹਦੇ ਝਗੜੇ ਨੂੰ, ਉਹਦੇ ਫੈਸਲੇ ਨੂੰ ਮੈਂ ਉਹਦੇ ਹੱਕ ਦੇ ਵਿੱਚ ਸੁਣਾ ਦਿਆਂਗਾ। ਜ਼ਿਮੀ ਨਾਮ ਦੇ ਤਹੋ ਤਾਹੀ, ਤਾਰੇ ਸ਼ਰਾ ਖੁਸ਼ੀ ਕੇ ਮਾਹੀ। ਮੈਂ ਜ਼ਮੀਨ ਦਾ ਇਨਾਮ ਵੀ ਬਹੁਤਾ ਸਾਰਾ ਦਵਾਂਗਾ ਜਿਹੜਾ ਹਿੰਦੂ ਆਪਣੇ ਧਰਮ ਨੂੰ ਛੱਡ ਕੇ ਸ਼ਰ੍ਹਾਂ ਨੂੰ ਕਬੂਲ ਕਰੇਗਾ। ਕਿਦੋਂ ਤੁਰਕ ਕੀ ਤਨੀਆਂ ਹੋਏ, ਸੁੰਦਰ ਦੇਖਤ ਜਾਚੈ ਕੋਏ। ਜੇਕਰ ਹਿੰਦੂ ਕਿਸੇ ਤੁਰਕ ਦੀ ਧੀ ਨੂੰ ਦੇਖਦਾ ਹੈ ਜਿਹੜੀ ਕਿ ਉਸ ਨੂੰ ਪਸੰਦ ਆਉਂਦੀ ਹੈ, ਮੈਂ ਇਹ ਵੀ ਗੱਲ ਕਰਾਂਗਾ ਕਿ ਜੇਕਰ ਤੁਰਕ ਕਿਸੇ ਦੀ ਕੋਈ ਧੀ ਜਾਂ ਭੈਣ ਕਿਸੇ ਹਿੰਦੂ ਨੂੰ ਪਸੰਦ ਆਉਂਦੀ ਹੈ, ਤੇ ਮੈਂ ਉਸ ਨੂੰ ਉਹ ਦੇ ਦਿਆਂਗਾ। ਨਿਜ ਦੋਹਤਾ ਤੱਕ ਅਰਪੋ ਤਾਹੀ, ਆਏ ਜੋ ਹਿੰਦ ਸ਼ਰਾ ਕੇ ਮਾਹੀ। ਔਰੰਗਜ਼ੇਬ ਬਾਦਸ਼ਾਹ ਕਹਿੰਦਾ ਹੈ ਕਿ ਮੈਂ ਇੱਥੋਂ ਤੱਕ ਕਰ ਸਕਦਾ ਹਾਂ ਹਿੰਦੂ ਨੂੰ ਤੁਰਕ ਬਣਾਉਣ ਦੇ ਵਿੱਚ, ਕਿ ਜੇਕਰ ਕੋਈ ਮੈਨੂੰ ਆਖੇ ਤੇ ਮੈਂ ਆਪਣੀ ਧੀ ਦਾ ਰਿਸ਼ਤਾ ਵੀ ਉਸ ਨੂੰ ਦੇ ਸਕਦਾ ਹਾਂ। ਭਾਵ ਕਿ ਕਹਿੰਦਾ ਹੈ ਆਪਣੀ ਧੀ ਵੀ ਦੇ ਕੇ ਮੈਂ ਕਿਸੇ ਹਿੰਦੂ ਨੂੰ ਤੁਰਕ ਬਣਾਉਣ ਦੇ ਵਾਸਤੇ ਰਾਜ਼ੀ ਹੋਵਾਂਗਾ। ਸੋਤਾ ਦਰ ਬਿਆਦਕ ਸਭ ਦਹਿ ਕੇ, ਜਿਉ ਕਿਉ ਕਰ ਇਹ ਜੀਵ ਰਿਜੈ ਕੇ। ਪੁੱਤਰੀ ਧਨ ਪਦਾਰਥ ਇਹ ਸਾਰਾ ਕੁਝ ਦੇ ਕੇ ਮੈਂ ਜਿਵੇਂ ਨਾ ਕਿਵੇਂ ਇਹਨਾਂ ਜੀਵਾਂ ਨੂੰ, ਭਾਵ ਕੇ ਹਿੰਦੂਆਂ ਨੂੰ ਰਿਜਾ ਕੇ ਆਪਣੇ ਇਸਲਾਮ ਦੇ ਵਿੱਚ ਲਿਆਉਣਾ ਚਾਹੁੰਦਾ। ਲਿਆਏ ਦੀਨ ਮੈਂ ਸ਼ਰਾ ਮਜਾਰ, ਇਹ ਜਾਨੋ ਵੱਡ ਪਾਰੇ ਉਪਕਾਰ। ਬਾਦਸ਼ਾਹ ਕਹਿੰਦਾ ਕਿ ਹਰ ਇੱਕ ਸੰਭਵ ਯਤਨ ਕਰਕੇ ਮੈਂ ਆਪਣੇ ਦੀਨ ਦੇ ਵਿੱਚ ਜੇਕਰ ਹਿੰਦੂਆਂ ਨੂੰ ਲਿਆਵਾਂਗਾ, ਤੇ ਬਹੁਤ ਹੀ ਵੱਡਾ ਪਰਉਪਕਾਰ ਦਾ ਮੇਰੇ ਵਾਸਤੇ ਕੰਮ ਹੋਵੇਗਾ। हमरे मत में महासवाब सिफती करे खुदाए अदब। सतगुरु तेग बहादुर सचे पातशाह जी नूं औरंगजेब कहिंदा है कि साडे मत दे विच साडे धर्म दे विच बड़ा वड्डा पुन लगदा है जेकर अपने इस्लाम दे विच असी वादा करदे हां। सिफती करे खुदाए अदब पाव के खुदा जेड़ा है ओदी सिफत करदा है ओदे हक दे विच रहिंदा है जेड़ा खुदा दी खलकत नूं पाव के इस्लाम नूं वधाउंदा। असली काज है मेरो करे जो फेर न माने हेरो। कहिंदा कि असली जेड़ा कम है ओ ते ही मेरा है करे जो फेर न माने हेरो, पर जेड़ा मेरे हुक्म नूं मोड़दा है ते नहीं मनदा जदों मैं किसे नूं ऐसा देखदा। तिसके साथ शत्रता नीत करहो मैं सब रीत अनीत। ते जेड़ा मेरे हुक्म दी ना फरमानी करके इस्लाम तो ना करदा है फिर मैं हर एक प्रकार दे नाल उदे नाल वैर भाव नूं वरतदा हां, हर एक तरीके दे नाल मैं अनीति ते चलदा हां, फिर मैं अपने आप दे विच रह नहीं सकदा। जो शुभ होए मान है कहियो दीन बिखै आवत चित चहियो। जेड़ा चंगी रीते दे नाल मेरी गल नूं मन के इस्लाम दे विच आ जांदा है मैं उदे ते बहुत खुश हुन्ना। सो हम प्राता केर समान सर्व रीत ले सुखन महान। जेड़ा मेरी गल नूं मन के इस्लाम नूं कबूल करदा है ओ ते मेरे भरा दे वर्गा है ते जेड़ा नहीं गल मनदा ओदे वास्ते मैं सारिया तो वड्डा वैरी हां। जेड़ा इस्लाम नूं कबूल करदा है ओनू हर एक तरीके दे नाल मैं सुख प्रदान करदा। सुन श्री तेग बहादुर पाखा जिम खुदाए की होए अभी लाखा। जदों औरंगजेब ने इस तरह दियां गल्लां कीतियां ते सतगुरु तेग बहादुर सचे पातशाह जी ने आख्या जिम खुदाए की होए अभिलाखा। सतगुरु जी कहिंदे ने हे बादशाह जो खुदा दी अभिलाखा हुंदी है जो दी लालसा हुंदी है ओ मनुख नूं मननी चाहीदी। तिम मानी चाहिए हम तुमको जिस परमेश्वर के नहीं समको। सतगुरु जी कहिंदे ने कि तेनू ते मेनू ते सारिआं नूं खुदा दी मर्जी दे मुताबिक ही चलना चाहिदा है जो परमेश्वर ऐसा है जिदी बराबरी दा होर कोई भी नहीं। जे प्रभ चह ता हिंद न जन्म तुरक जन्म ही है निस दिन में। हुण सतगुरु तेग बहादुर जी औरंगजेब नूं समझा रहे ने कि तेरी जिहड़ी दलील है इह उचित नहीं है इह योग नहीं है। सतगुरु जी कहिंदे ने कि जेकर प्रभु दी ऐसी चाह हुंदी कि इस्लाम धर्म ही दुनिया दे विच होवे ते फिर हिंदू ते जन्मदे ही ना। पाव के अज भी हिंदू भी जन्म लै रहे ने मुसलमान भी जन्म लै रहे ने, पर जेकर यही खुदा दी मर्जी है कि इस्लाम ही धर्म दुनिया दे उते होवे ते फिर हिंदू क्यों जम रहे ने। रात दिन वाधा हो रहा है हिंदुआं दे विच भी और तुरकां दे विच भी। दोनों उत्पत होवत जह कह लखो के रख दोहन को जग में। हुण सतगुरु तेग बहादुर सचे पातशाह जी कह रहे ने कि खुदा जिहड़ा है ओदी मर्जी तो बगैर कुछ भी दुनिया दे उत्ते हो नहीं सकदा। इस करके खुदा दी ऐसी मर्जी है जिस दी मर्जी दे करके हिंदुआं दी उत्पत्ति भी वध रही है मुसलमान भी पैदा हो रहे ने। इस करके इस गल तो ये अनुमान लाया जा सकता है कि जिहड़ा खुदा है जो अकाल पुरख है वो दोवां ही धर्मां नूं दुनिया दे उत्ते रखना चाहुंदा है ना कि एक नूं। जे तुम कहो जानिए कैसे तिस पर सुनो करो बिद ऐसे। फिर सतगुरु तेग बहादुर जी कहिंदे ने कि जेकर तू कवे कि किस तरह इस गल नूं मनिए ते फिर सतगुरु जी कहिंदे ने कि एक विधि कर ओदे नाल तेनू पता लगेगा।
ले हो पंच मन मिर्च कारी टेर करो एक थान सुधारी।
सतगुरु तेग बहादुर जी औरंगजेब नूं कहिंदे ने इंज कम कर
ਕਿ ਪੰਜ ਮਣ ਕਾਲੀਆਂ ਮਿਰਚਾਂ ਇਕੱਠੀਆਂ ਕਰਕੇ ਉਹਨਾਂ ਦੇ ਇੱਕ ਜਗ੍ਹਾ ਦੇ ਉੱਤੇ ਢੇਰ ਲਵਾ ਦੇ। ਗਾਣੀ ਇੰਧਨ ਤਿਸਕੇ ਚਹੁਰ ਨੀਕੇ ਅਗਨ ਪ੍ਰਕਾਸ਼ੋ ਜੋਰ। ਉਹਨਾਂ ਕਾਲੀਆਂ ਮਿਰਚਾਂ ਦੇ ਢੇਰ ਦੇ ਦੁਆਲੇ ਬਹੁਤਾ ਸਾਰਾ ਬਾਲਣ ਰੱਖ ਕੇ ਫਿਰ ਅੱਗ ਲਾ ਦਿੱਤੀ ਜਾਵੇ ਜਿਹਦਾ ਬਹੁਤ ਪ੍ਰਚੰਡ ਤੇਜ ਹੋਵੇ। ਅਸ਼ਟ ਜਾਮ ਲੋ ਦਾਹਿਤ ਰਹੀਏ ਪੌਣੀ ਉਤਰ ਹਮ ਦੇਹ ਸੁਲਹੀਏ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਪੰਜ ਮਣ ਕਾਲੀਆਂ ਮਿਰਚਾਂ ਦੇ ਢੇਰ ਨੂੰ ਬਾਲਣ ਲਾ ਕੇ ਬਹੁਤਾ ਸਾਰਾ ਸਾੜ ਕੇ ਸਵਾਹ ਕਰ ਦਿੱਤਾ ਜਾਵੇ। ਅੱਠ ਪਹਿਰ ਤੱਕ ਇਸੇ ਤਰੀਕੇ ਦੇ ਨਾਲ ਉਹਨਾਂ ਨੂੰ ਸਾੜਿਆ ਜਾਵੇ। ਪੌਣੀ ਉੱਤਰ ਹਮ ਦੇਹ ਸੁਲਹੀਏ। ਸਤਿਗੁਰੂ ਜੀ ਕਹਿੰਦੇ ਨੇ ਕਿ ਫੇਰ ਅਸੀਂ ਤੈਨੂੰ ਉੱਤਰ ਦੇਵਾਂਗੇ, ਫਿਰ ਤੂੰ ਉਸ ਨੂੰ ਪਰਖੀ। ਇਮ ਨੌ ਰੰਗ ਨੇ ਮਾਨੀ ਬਾਤ ਗੁਰ ਬਾਹਰ ਆਏ ਬਖੇਆਤ। ਔਰੰਗਜ਼ੇਬ ਨੇ ਸਤਿਗੁਰਾਂ ਦੀ ਗੱਲ ਨੂੰ ਪ੍ਰਵਾਨ ਕੀਤਾ। ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਪ੍ਰਗਟ ਰੂਪ ਦੇ ਵਿੱਚ ਇਹ ਬਚਨ ਕਰਕੇ ਬਾਹਰ ਆ ਗਏ।
ਚੌਂਕੀਦਾਰ ਸਾਥ ਹੀ ਪਏ ਕਾਰਾਗ੍ਰਹਿ ਮੇਲੇ ਕਰ ਗਏ।
ਜਿਹੜੇ ਸਿਪਾਹੀ ਸਨ, ਜਿਹੜੇ ਚੌਂਕੀਦਾਰ ਸਨ, ਉਹ ਵੀ ਸਤਿਗੁਰਾਂ ਦੇ ਨਾਲ ਹੀ ਗਏ ਨੇ ਤੇ ਫਿਰ ਕਾਰਾਗ੍ਰਹਿ ਦੇ ਵਿੱਚ ਪਾਪ ਕੇ ਕੈਦਖਾਨੇ ਦੇ ਵਿੱਚ ਸਤਿਗੁਰਾਂ ਨੂੰ ਲੈ ਗਏ।
ਰਹਿਤ ਪਏ ਸਤਿਗੁਰ ਸੁਖ ਸੰਗੇ ਨਿਜ ਨੌਕਰ ਸੋ ਕਹਿਓ ਨਿਰੰਗੇ।
ਸਤਿਗੁਰੂ ਤੇਗ ਬਹਾਦਰ ਜੀ ਕੈਦ ਖਾਨੇ ਦੇ ਵਿੱਚ ਸੁਖ ਦੇ ਨਾਲ ਜਾ ਕੇ ਬੈਠ ਗਏ। ਦੂਸਰੇ ਪਾਸੇ ਆਪਣੇ ਨੌਕਰ ਨੂੰ ਔਰੰਗਜ਼ੇਬ ਨੇ ਇਸ ਤਰ੍ਹਾਂ ਹੁਕਮ ਕੀਤਾ,
ਕਹਿੰਦਾ ਮੇਰੇ ਚ ਪੰਜ ਮਣ ਲਿਆਵੋ ਆਛੇ ਚੌਂ ਦੇ ਸ਼ਗਨ ਦਾਹ ਕਰ ਪਾਛੇ।
ਹੁਕਮ ਕੀਤਾ ਹੈ ਕਿ ਪੰਜ ਮਣ ਕਾਲੀਆਂ ਮਿਰਚਾਂ ਨੂੰ ਇਕੱਠਾ ਕੀਤਾ ਜਾਵੇ ਤੇ ਫਿਰ ਉਹਨਾਂ ਦਾ ਢੇਰ ਲਾ ਕੇ ਚਾਰੇ ਪਾਸਿਓਂ ਉਹਨਾਂ ਨੂੰ ਚੰਗੀ ਤਰੀਕੇ ਦੇ ਨਾਲ ਸਾੜਿਆ ਜਾਵੇ।
ਅਸ਼ਟ ਜਾਮ ਲੋ ਕਰਕੇ ਦਾਹੋ ਆਛੀ ਬਿਦ ਜਿਮ ਹੋਏ ਸੁਆਹੋ।
ਕਹਿੰਦਾ ਕਿ ਲਗਾਤਾਰ ਅੱਠ ਪਹਿਰਾਂ ਤੱਕ ਸਾੜਦੇ ਰਹਿਣਾ ਹੈ ਤਾਂ ਕਿ ਚੰਗੇ ਤਰੀਕੇ ਦੇ ਨਾਲ ਸਾਰੀਆਂ ਮਿਰਚਾਂ ਸੜ ਕੇ ਸਵਾਹ ਦੇ ਰੂਪ ਦੇ ਵਿੱਚ ਤਬਦੀਲ ਹੋ ਜਾਣ।
ਸੁਣ ਕੇ ਤਥਾ ਕਰਤ ਬਿਦ ਪਯੋ ਇਕ ਨਿਸ ਦਿਨ ਪਾਵਕ ਤਿਪ ਤਯੋ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਾਸ ਨੇ ਹੁਕਮ ਨੂੰ ਮੰਨਿਆ, ਉਸੇ ਤਰੀਕੇ ਦੇ ਨਾਲ ਮਿਰਚਾਂ ਨੂੰ ਇਕੱਠਾ ਕੀਤਾ ਤੇ ਫਿਰ ਸਾਰਾ ਦਿਨ ਤੇ ਸਾਰੀ ਰਾਤ ਉਹਨਾਂ ਨੂੰ ਸਾੜਦੇ ਰਹੇ।
ਸੀਤਲ ਸਵਾਹ ਭਾਈ ਜਬ ਤਿਨ ਜਾਏ ਨੋਰੰਗੇ ਸੋ ਸੁਧ ਪਾਨੇ।
ਜਦੋਂ ਸਾਰੀਆਂ ਮਿਰਚਾਂ ਸੜ ਗਈਆਂ, ਸਵਾਹ ਬਣ ਗਈ ਤੇ ਫਿਰ ਜਾ ਕੇ ਔਰੰਗਜ਼ੇਬ ਨੂੰ ਖਬਰ ਦਿੱਤੀ ਗਈ।
ਸੁਣੀ ਤੁਰਕ ਪਤ ਨੇ ਜਬ ਬਾਣੀ ਕਰੇ ਹਕਾਰਨ ਗੁਰ ਗੁਣ ਖਾਨੀ।
ਜਦੋਂ ਔਰੰਗਜ਼ੇਬ ਨੇ ਇਸ ਗੱਲ ਨੂੰ ਸੁਣਿਆ ਤੇ ਫਿਰ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਜੋ ਕਿ ਗੁਣਾਂ ਦੀ ਖਾਨ ਨੇ ਉਹਨਾਂ ਨੂੰ ਬੁਲਾਇਆ ਗਿਆ।
ਟਿਗ ਬਿਠਾਏ ਕੇ ਸਕਲ ਜਨਾਈ ਹਮ ਕੀਨਸ ਤੁਮ ਜਥਾ ਬਤਾਈ।
ਸਤਿਗੁਰਾਂ ਨੂੰ ਲਾਗੇ ਬਿਠਾ ਕੇ ਔਰੰਗਜ਼ੇਬ ਕਹਿੰਦਾ ਹੈ ਕਿ ਜੋ ਤੁਸੀਂ ਆਖਿਆ ਅਸੀਂ ਉਸੇ ਤਰੀਕੇ ਦੇ ਨਾਲ ਕੀਤਾ।
ਉੱਤਰ ਮੋਹ ਦੀਜੀਐ ਸੋਏ ਜਿਸ ਤੇ ਇੱਕ ਮੈਂ ਸਭ ਜਗ ਹੋਏ।
ਸਤਿਗੁਰਾਂ ਨੂੰ ਕਹਿੰਦਾ ਕਿ ਹੁਣ ਮੈਨੂੰ ਉੱਤਰ ਦਿਓ, ਮੈਂ ਇਹ ਗੱਲ ਸੁਣਨੀ ਚਾਹੁੰਦਾ ਹਾਂ ਕਿ ਸਾਰੀ ਦੁਨੀਆਂ ਦੇ ਵਿੱਚ ਕੋਈ ਵੀ ਹਿੰਦੂ ਹੋਣਾ ਨਹੀਂ ਚਾਹੀਦਾ, ਸਾਰੇ ਇੱਕ ਮਈ ਭਾਵ ਕੇ ਮੁਸਲਮਾਨ ਹੋਣ। ਹੁਣ ਤੁਸੀਂ ਆਪਣਾ ਉੱਤਰ ਦਿਓ।
ਜਬ ਨਿਜ ਕਰ ਹੋ ਅੰਗੀਕਾਰਾ ਹਵੈ ਜੋ ਮਨੋਰਥ ਮਹਾ ਤੁਮਾਰਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਔਰੰਗਜ਼ੇਬ ਕਹਿੰਦਾ ਕਿ ਤੁਸੀਂ ਆਪ ਜੇ ਅੰਗੀਕਾਰ ਕਰੋਗੇ ਹਵੈ ਜੋ ਮਨੋਰਥ ਮਹਾ ਤੁਮਾਰਾ ਤੇ ਮੇਰਾ ਜਿਹੜਾ ਮਨ ਦਾ ਮਨੋਰਥ ਹੈ ਉਹ ਪੂਰਾ ਹੋਵੇਗਾ।
ਪੂਰਨ ਕਰੋ ਅਖਲ ਮੈਂ ਫੇਰ ਦੀਨ ਵਿਖੈ ਆਏ ਕੋ ਹੇਰ।
ਸਤਿਗੁਰਾਂ ਨੂੰ ਕਹਿੰਦਾ ਕਿ ਜੇਕਰ ਤੁਸੀਂ ਇਸਲਾਮ ਨੂੰ ਕਬੂਲ ਕਰੋਗੇ ਫੇਰ ਮੇਰੇ ਮਨ ਦਾ ਮਨੋਰਥ ਪੂਰਾ ਹੋਵੇਗਾ ਤੇ ਤੁਹਾਡੇ ਤੋਂ ਬਾਅਦ ਫਿਰ ਸਾਰੇ ਲੋਕ ਆਪਣੇ ਆਪ ਇਸਲਾਮ ਨੂੰ ਕਬੂਲ ਕਰਨਗੇ।
ਸਤਿਗੁਰ ਕਹੇ ਜੋ
ਮਿਰਚਣ ਸਵਾਹ ਲਾਏ ਨਰਨ ਸਗਰੀ ਮਸ ਲਾਹੋ। ਸੁਣ ਕੇ ਬਾਦਸ਼ਾਹ ਦੀ ਗੱਲ ਨੂੰ ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਜਿਹੜੀਆਂ ਮਿਰਚਾਂ ਸੜ ਚੁੱਕੀਆਂ ਨੇ, ਜਿਹੜੀਆਂ ਕਿ ਸਾਰੀਆਂ ਸਵਾਹ ਬਣ ਚੁੱਕੀਆਂ ਨੇ, ਸਤਿਗੁਰੂ ਜੀ ਕਹਿੰਦੇ ਨੇ ਕਿ ਬਹੁਤੇ ਸਾਰੇ ਆਪਣੇ ਆਦਮੀ ਲਾ ਕੇ ਇਸ ਸਾਰੀ ਸਵਾਹ ਨੂੰ ਮਸਲਿਆ ਜਾਵੇ। ਲੇ ਉਹ ਚਾਰਨੀ ਸੋ ਤਿੰਨ ਛਾਣ, ਜੋ ਉਭਰੇ ਉੱਤਰ ਸੋ ਜਾਣ। ਸਤਿਗੁਰੂ ਜੀ ਕਹਿੰਦੇ ਨੇ ਕਿ ਪਹਿਲਾਂ ਸਾਰੀ ਸਵਾਹ ਨੂੰ ਮਲੋ ਤੇ ਫਿਰ ਛਾਨਣੀ ਦੇ ਨਾਲ ਸਾਰੀ ਸਵਾਹ ਨੂੰ ਛਾਣ ਲਓ। ਸਤਿਗੁਰੂ ਜੀ ਕਹਿੰਦੇ ਨੇ ਕਿ ਜੋ ਕੁਝ ਵੀ ਛਾਨਣੀ ਦੇ ਵਿੱਚ ਉਭਰੇਗਾ, ਭਾਵ ਕਿ ਜਿਹੜਾ ਛਾਣਿਆ ਨਹੀਂ ਜਾ ਸਕੇਗਾ, ਸਤਿਗੁਰੂ ਜੀ ਕਹਿੰਦੇ ਨੇ ਉਹੀ ਮੇਰਾ ਉੱਤਰ ਹੋਵੇਗਾ, ਜਵਾਬ ਹੋਵੇਗਾ। ਨੌ ਰੰਗ ਨੇ ਸੁਣ ਮਨ ਜਪਠਾਏ, ਕਾਜ਼ੀ ਮੁੱਲਾ ਲੀਨ ਬੁਲਾਏ। ਉਸੇ ਵੇਲੇ ਔਰੰਗਜ਼ੇਬ ਨੇ ਬਹੁਤੇ ਸਾਰੇ ਆਪਣੇ ਆਦਮੀਆਂ ਨੂੰ ਭੇਜਿਆ ਹੈ, ਬਹੁਤਿਆਂ ਕਾਜ਼ੀਆਂ ਨੂੰ, ਮੁੱਲਾਂ ਤੇ ਮੁਲਾਣਿਆਂ ਨੂੰ ਬੁਲਾ ਲਿਆ ਸਭਾ ਦੇ ਵਿੱਚ। ਸਤ ਗੁਰ ਪਾਸ ਬਿਠਾਵਣ ਕਰੇ, ਸਮਝੋ ਤੁਮ ਇਹ ਕਹਾਂ ਉਚਰੇ। ਸਾਰਿਆਂ ਕਾਜ਼ੀ ਮੁੱਲਾਂ ਤੇ ਮੁਲਾਣਿਆਂ ਨੂੰ ਸਤਿਗੁਰਾਂ ਦੇ ਕੋਲ ਬਿਠਾ ਕੇ ਕਹਿੰਦਾ ਕਿ ਸਮਝੋ ਤੁਮ ਇਹ ਕਹਾਂ ਉਚਾਰੇ। ਇਸ ਤੇਗ ਬਹਾਦਰ ਦੀ ਗੱਲ ਨੂੰ ਸੁਣੋ ਤੇ ਸਮਝੋ ਇਹ ਕੀ ਕਹਿਣਾ ਚਾਹੁੰਦਾ। ਸਗਰੀ ਭਸਮ ਨਿਕਟ ਮੰਗਵਾਈ, ਬੋ ਨਰ ਤੇ ਕਰ ਸੋ ਮਸ ਲਾਈ। ਸੜੀਆਂ ਹੋਈਆਂ ਮਿਰਚਾਂ ਦੀ ਜਿੰਨੀ ਵੀ ਸਵਾਹ ਸੀ ਉਹਨੂੰ ਸਾਰੀ ਨੂੰ ਇਕੱਠਾ ਕਰਕੇ ਸਭਾ ਦੇ ਵਿੱਚ ਲਿਆਂਦਾ ਗਿਆ ਤੇ ਫਿਰ ਬਹੁਤੇ ਸਾਰੇ ਆਦਮੀਆਂ ਨੇ ਲੱਗ ਕੇ ਉਸ ਸਵਾਹ ਨੂੰ ਚੰਗੇ ਤਰੀਕੇ ਦੇ ਨਾਲ ਮਸਲੇ। ਛਾਨਤ ਪਏ ਚਾਰਨੀ ਤਾਰੇ, ਮਸਲ ਮਸਲ ਛਿਦਰਨ ਤਰ ਡਾਰੇ। ਫਿਰ ਸਾਰੀ ਸਵਾਹ ਨੂੰ ਛਾਨਣੀ ਲੈ ਕੇ ਛਾਣਿਆ ਗਿਆ ਹੈ, ਮਸਲਿਆ ਗਿਆ ਬਹੁਤਾ ਸਾਰਾ, ਇਸ ਕਰਕੇ ਸਵਾਹ ਬੜੀ ਬਰੀਕ ਹੋ ਗਈ ਤੇ ਜਿਹੜੀ ਛਾਨਣੀ ਸੀ ਉਹਦੇ ਰਾਹੀਂ ਲੰਘ ਕੇ ਥੱਲੇ ਡਿੱਗਣ ਲੱਗੀ। ਸਾਗਰੀ ਭਸਮ ਛਾਨ ਬੋ ਕੀਨ, ਸਾਵਤ ਮਿਰਚੈ ਨਿਕਸੀ ਤੀਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੀ ਸਵਾਹ ਨੂੰ ਛਾਣ ਦਿੱਤਾ ਗਿਆ ਛਾਨਣੀ ਦੇ ਨਾਲ, ਸਾਰੀ ਸਵਾਹ ਦਾ ਥੱਲੇ ਢੇਰ ਲੱਗ ਗਿਆ, ਪਰ ਤਿੰਨ ਐਸੀਆਂ ਕਾਲੀਆਂ ਮਿਰਚਾਂ ਸਨ ਜਿਹੜੀਆਂ ਕਿ ਛਾਨਣੀ ਦੇ ਵਿੱਚ ਬਾਕੀ ਰਹਿ ਗਈਆਂ। ਹਾਥਣ ਸਾਥ ਸੋ ਮਸਲ ਕਨੇਰੀ, ਭਈ ਨਾ ਪਗਨ ਸਵਣ ਸੋ ਹੀਰੀ। ਉਹਨਾਂ ਤਿੰਨਾਂ ਮਿਰਚਾਂ ਨੂੰ ਹੱਥਾਂ ਦੇ ਨਾਲ ਬਹੁਤ ਜ਼ਿਆਦਾ ਮਸਲਿਆ ਗਿਆ, ਪਰ ਉਹ ਤਿੰਨੇ ਮਿਰਚਾਂ ਨਹੀਂ ਟੁੱਟੀਆਂ। ਭਈ ਨਾ ਪਗਨ ਸਵਣ ਸੋ ਹੀਰੀ, ਉਹ ਮਿਰਚਾਂ ਨਾ ਟੁੱਟੀਆਂ, ਇਸ ਗੱਲ ਨੂੰ ਸਾਰਿਆਂ ਨੇ ਦੇਖਿਆ। ਸਰਬ ਭਸਮ ਤੇ ਉਬਰੀ ਸੋਏ, ਜਿਉ ਕਿਉ ਤਿਉ ਦੇਖਤ ਸਭ ਕੋਏ। ਸਾਰੀ ਸਵਾਹ ਦੇ ਵਿੱਚੋਂ ਸਿਰਫ ਉਹ ਤਿੰਨ ਕਾਲੀਆਂ ਮਿਰਚਾਂ ਸਨ ਜਿਹੜੀਆਂ ਕਿ ਉਭਰੀਆਂ ਸਨ, ਜਿਨ੍ਹਾਂ ਨੂੰ ਰਤਾ ਭਰ ਵੀ ਕੋਈ ਸੇਕ ਨਹੀਂ ਸੀ ਲੱਗਿਆ, ਉਹਨਾਂ ਤੇ ਆਂਚ ਤੱਕ ਨਹੀਂ ਸੀ ਆਈ। ਜਿਨ ਕੇ ਆਂਚ ਛੂਈ ਨਹੀਂ ਨੇਰੇ, ਪਿਖ ਪਿਖ ਬਿਸਮੈ ਲੋਕ ਬਡੇਰੇ। ਉਹਨਾਂ ਤਿੰਨਾਂ ਕਾਲੀਆਂ ਮਿਰਚਾਂ ਨੂੰ ਰਤਾ ਵੀ ਅੱਗ ਦੀ ਕੋਈ ਆਂਚ ਨਹੀਂ ਸੀ ਲੱਗੀ। ਦੇਖਣ ਵਾਲੇ ਬਹੁਤ ਜ਼ਿਆਦਾ ਹੈਰਾਨ ਹੋਏ, ਕਿਉਂਕਿ ਲਗਾਤਾਰ ਅੱਠ ਪਹਿਰਾਂ ਤੱਕ ਸਾੜਿਆ ਗਿਆ ਸੀ ਸਾਰੀਆਂ ਮਿਰਚਾਂ ਨੂੰ, ਪਰ ਇਹ ਤਿੰਨ ਮਿਰਚਾਂ ਕਿਸ ਤਰ੍ਹਾਂ ਸਾਬਤ ਬਚ ਸਕਦੀਆਂ ਨੇ, ਕਿਉਂਕਿ ਬਾਕੀ ਸਾਰੀਆਂ ਸੜ ਕੇ ਸਵਾਹ ਹੋ ਗਈਆਂ। ਧਰੀ ਨੁਰੰਗੇ ਤਬ ਨਿਜ ਹੱਥ, ਬੋਲਿਓ ਬਾਕ ਗੁਰਨ ਕੇ ਸਾਥ। ਕਰਮਚਾਰੀ ਨੇ ਉਹ ਜਿਹੜੀਆਂ ਤਿੰਨ ਮਿਰਚਾਂ ਸਨ ਉਹ ਔਰੰਗਜ਼ੇਬ ਦੇ ਹੱਥ ਦੀ ਤਲੀ ਦੇ ਉੱਤੇ ਜਾ ਕੇ ਰੱਖ ਦਿੱਤੀਆਂ। ਉਹਨਾਂ ਦੇ ਵੱਲ ਦੇਖ ਕੇ ਫੇਰ ਇਸ ਤਰ੍ਹਾਂ ਕਹਿੰਦਾ ਕਿਆ ਉੱਤਰ ਇਸ ਬਿਖੈ ਤੁਮਾਰੇ, ਜਿਉ ਹਮ ਪੁੱਛਿਓ ਵਿਦ ਤੋ ਚਾਰੇ। ਔਰੰਗਜ਼ੇਬ ਕਹਿੰਦਾ ਕਿ ਇਹਦੇ ਵਿੱਚ ਤੁਹਾਡਾ ਕੀ ਉੱਤਰ ਹੈ, ਮੈਂ ਤੇ ਤੁਹਾਨੂੰ ਪੁੱਛ ਰਿਹਾ ਸੀ ਕਿ ਤੁਸੀਂ ਇਸਲਾਮ ਨੂੰ ਕਬੂਲ ਕਰੋ, ਇਹਨਾਂ ਤਿੰਨਾਂ ਮਿਰਚਾਂ ਨੂੰ ਦਿਖਾ ਕੇ ਤੁਸੀਂ ਆਪਣਾ ਕੀ ਉੱਤਰ ਕਹਿਣਾ ਚਾਹੁੰਦੇ। ਇਨ ਮੇ ਕਿਆ ਅਜ਼ਮਤ ਦਿਖਰਾਈ, ਮਿਰਚ ਰਾਸ ਤੇ ਤੀਨ ਬਚਾਈ। ਔਰੰਗਜ਼ੇਬ ਕਹਿੰਦਾ ਹੈ ਸਤਿਗੁਰੂ ਤੇਗ ਬਹਾਦਰ ਜੀ ਨੂੰ ਕਿ ਇਨ੍ਹਾਂ ਤਿੰਨਾਂ ਮਿਰਚਾਂ ਦੇ ਉੱਤੇ ਕਿਹੜੀ ਕਰਾਮਾਤ ਵਰਤੀ ਹੈ ਕਿ ਸਾਰੀਆਂ ਮਿਰਚਾਂ ਤੇ ਸੜ ਕੇ ਸਵਾਹ ਬਣ ਗਈਆਂ, ਪਰ ਇਹ ਤਿੰਨ ਸਾਬਤ ਰਹਿ ਗਈਆਂ। ਕਿਆ ਹਮ ਜਾਣੈ ਦੇਹ ਬਤਾਏ, ਮਾਨਿਓ ਦੀਨ ਕੇ ਨਹੀਂ ਮਨ ਲਿਆਏ। ਔਰੰਗਜ਼ੇਬ ਕਹਿੰਦਾ ਹੈ ਕਿ ਇਨ੍ਹਾਂ ਤਿੰਨਾਂ ਮਿਰਚਾਂ ਨੂੰ ਦੇਖ ਕੇ ਮੈਂ ਆਪਣੇ ਮਨ ਦੇ ਵਿੱਚ ਕੀ ਅਨੁਮਾਨ ਲਾਵਾਂ ਕਿ ਤੁਸੀਂ ਮੇਰੇ ਦੀਨ ਇਸਲਾਮ ਨੂੰ ਕਬੂਲ ਕੀਤਾ ਹੈ ਕਿ ਨਹੀਂ ਕੀਤਾ। ਸੁਣ ਸ੍ਰੀ ਤੇਗ ਬਹਾਦਰ ਕਹਿਓ ਅਜੂ ਨਹੀਂ ਉਤਰ ਤੁਮ ਲਹਿਓ। ਜਦੋਂ ਇਸ ਤਰ੍ਹਾਂ ਆਖਿਆ ਤੇ ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਬਾਦਸ਼ਾਹ ਅਜੇ ਤੈਨੂੰ ਪਤਾ ਨਹੀਂ ਲੱਗਾ ਕਿ ਮੈਂ ਕੀ ਕਹਿਣਾ ਚਾਹੁੰਦਾ। ਜਿਮ ਖੁਦਾ ਕੀ ਮਰਜ਼ੀ ਹੈ ਉੱਤਰ ਤਥਾ ਮਿਰਚੇ ਕਹਿ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਮੇਰੀ ਕੋਈ ਮਰਜ਼ੀ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਨੇ ਜਿਹੜੀ ਖੁਦਾ ਦੀ ਮਰਜ਼ੀ ਹੈ ਉਹੀ ਮਰਜ਼ੀ ਹੈ ਤੇ ਇਹ ਜਿਹੜੀ ਖੁਦਾ ਦੀ ਮਰਜ਼ੀ ਹੈ ਇਹ ਤਿੰਨਾਂ ਮਿਰਚਾਂ ਦੇ ਵਿੱਚ ਤਬਦੀਲ ਹੋਈ ਹੈ ਤੇ ਤਿੰਨੇ ਮਿਰਚਾਂ ਹੀ ਤੇਰੀ ਗੱਲ ਦਾ ਉੱਤਰ ਨੇ। ਇੱਕ ਕਰ ਦਿਓ ਚਾਹੇ ਤੇਰੀ ਨਹੀਂ ਖੁਦਾ ਕੀ ਹਮਨੇ ਹੇਰੀ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਔਰੰਗਜ਼ੇਬ ਨੂੰ ਕਿ ਤੇਰੀ ਇਹ ਮਰਜ਼ੀ ਹੈ, ਤੇਰੀ ਇਹ ਚਾਹ ਹੈ ਕਿ ਕੋਈ ਵੀ ਹਿੰਦੂ ਨਹੀਂ ਹੋਣਾ ਚਾਹੀਦਾ, ਦੁਨੀਆ ਦੇ ਵਿੱਚ ਸਿਰਫ ਮੁਸਲਮਾਨ ਹੀ ਹੋਣੇ ਚਾਹੀਦੇ ਨੇ। ਪਰ ਕਹਿੰਦੇ ਨੇ ਨਹੀਂ ਖੁਦਾ ਕੀ ਹਮਨੇ ਹੇਰੀ, ਇਹ ਮਰਜ਼ੀ ਤੇਰੀ ਹੋ ਸਕਦੀ ਹੈ ਪਰ ਖੁਦਾ ਦੀ ਇਹ ਮਰਜ਼ੀ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਨੇ ਇਸ ਗੱਲ ਨੂੰ ਅਸੀਂ ਦੇਖ ਲਿਆ। ਪੂਰਬ ਹਿੰਦ ਤੁਰਕ ਜਗ ਦੋਏ ਅਬ ਤੇ ਤੀਨ ਜਾਨੀਏ ਹੋਏ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਪਹਿਲਾਂ ਤੇ ਦੁਨੀਆ ਦੇ ਉੱਤੇ ਦੋ ਹੀ ਧਰਮ ਸਨ, ਇੱਕ ਹਿੰਦੂ ਸੀ ਤੇ ਦੂਸਰਾ ਤੁਰਕ ਸੀ। ਪਰ ਸਤਿਗੁਰੂ ਜੀ ਕਹਿੰਦੇ ਨੇ ਇਹਨਾਂ ਤਿੰਨਾਂ ਮਿਰਚਾਂ ਤੋਂ ਇਹ ਗੱਲ ਪ੍ਰਤੀਤ ਹੁੰਦੀ ਹੈ ਕਿ ਦੋ ਦੀ ਜਗ੍ਹਾ ਦੇ ਉੱਤੇ ਹੁਣ ਇੱਕ ਤੀਸਰਾ ਪੰਥ ਵੀ ਜਿਹੜਾ ਹੈ ਨਾ, ਜਿਹੜਾ ਤੀਸਰਾ ਧਰਮ ਹੈ ਉਹ ਵੀ ਪੈਦਾ ਹੋਏਗਾ। ਤੋਹੇ ਮਨੋਰਥ ਛੂਛਾ ਪਰੈ ਜਤਨ ਅਨੇਕਣ ਤੇ ਨਹੀਂ ਸਰੈ। ਸਤਿਗੁਰੂ ਜੀ ਕਹਿੰਦੇ ਨੇ ਤੇਰੇ ਮਨ ਦਾ ਜਿਹੜਾ ਮਨੋਰਥ ਹੈ ਕਿ ਸਾਰੇ ਮੁਸਲਮਾਨ ਹੋਣ, ਇਹ ਛੂਛਾ ਰਹਿ ਜਾਏਗਾ, ਭਾਵ ਕਿ ਖਾਲੀ ਰਹਿ ਜਾਵੇਗਾ। ਅਨੇਕਾਂ ਵੀ ਭਾਵੇਂ ਯਤਨ ਕਰ ਲੈ, ਇਹ ਤੇਰਾ ਕੰਮ ਹੋ ਨਹੀਂ ਸਕਦਾ। ਤੂੰ ਦੋ ਤੋਂ ਇੱਕ ਕਰਨਾ ਚਾਹੁੰਦਾ ਹੈ ਪਰ ਖੁਦਾ ਦੀ ਮਰਜ਼ੀ ਹੈ ਦੋ ਤੋਂ ਤਿੰਨ ਕਰਨ ਦੀ। ਹਮ ਤੁਮ ਜੀਵ ਕਹਾ ਤਿਸ ਆਗੇ ਆਪਣੀ ਸ਼ਕਤ ਦਿਖਾਵਣ ਲਾਗੇ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਮੈਂ ਕੀ ਹਾਂ ਤੇ ਤੂੰ ਕੀ ਹਾਂ, ਸਾਰੀ ਦੁਨੀਆ ਦੇ ਜੀਵ ਕੀ ਨੇ, ਉਸ ਦੀ ਮਰਜ਼ੀ ਦੇ ਅੱਗੇ ਕੋਈ ਵੀ ਆਪਣੀ ਸ਼ਕਤੀ ਨੂੰ ਦਿਖਾ ਨਹੀਂ ਸਕਦਾ। ਸਕਲ ਖਲਕ ਖਾਲਕ ਕੀ ਗਾਈਏ ਇਸ ਮੈਂ ਆਪਾ ਨਹੀਂ ਜਨਾਈਏ। ਸਤਿਗੁਰੂ ਤੇਗ ਬਹਾਦਰ ਜੀ ਸਿੱਖਿਆ ਦੇ ਰਹੇ ਨੇ ਕਿ ਸਾਰੀ ਜਿਹੜੀ ਖਲਕ ਹੈ ਭਾਵ ਕਿ ਸਾਰੀ ਜਿਹੜੀ ਦੁਨੀਆ ਹੈ ਉਹ ਖਾਲਕ ਦੀ ਹੈ, ਭਾਵ ਕਿ ਮਾਲਕ ਦੀ ਹੈ, ਖੁਦਾ ਦੀ ਹੈ, ਪਰਮੇਸ਼ਰ ਦੀ ਹੈ, ਅਕਾਲ ਪੁਰਖ ਦੀ ਹੈ। ਇਸ ਕਰਕੇ ਆਪਣਾ ਆਪ ਨਹੀਂ ਜਨਾਈਏ, ਆਪਣੇ ਆਪ ਦੇ ਭਾਵ ਨੂੰ ਪ੍ਰਗਟ ਕਰਨਾ ਨਹੀਂ ਚਾਹੀਦਾ। ਆਪਣ ਧਰਮ ਸਭ ਹਿੰਨ ਕੋ ਪਿਆਰੋ ਸੁਖ ਕਾਂਖੀ ਨਹੀਂ ਤਜੈ ਦੁਖਾਰੋ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਸਾਰਿਆਂ ਨੂੰ ਆਪੋ ਆਪਣਾ ਧਰਮ ਬਹੁਤ ਜ਼ਿਆਦਾ ਪਿਆਰਾ ਹੈ। ਸੁਖ ਕਾਂਖੀ ਨਹੀਂ ਤਜੈ ਦੁਖਾਰੋ, ਭਾਵ ਕੇ ਸੁਖ ਦੀ ਇੱਛਾ ਵਾਲੇ ਦੁਖੀ ਹੋ ਕੇ ਵੀ ਆਪਣੇ ਧਰਮ ਨੂੰ ਨਹੀਂ ਛੱਡਦੇ। ਨਿਜ ਨਿਜ ਧਰਮ ਰਾਖੀ ਜੋਏ ਉੱਤਮ ਗਤ ਸੋ ਪ੍ਰਾਪਤ ਹੋਏ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਮਨੁੱਖ ਨੂੰ ਚਾਹੀਦਾ ਕਿ ਆਪੋ ਆਪਣੇ ਧਰਮ ਦੇ ਵਿੱਚ ਦ੍ਰਿੜਤਾ ਨੂੰ ਧਾਰਨ ਕਰਕੇ ਰੱਖੇ, ਉੱਤਮ ਗਤ ਸੋ ਪ੍ਰਾਪਤ ਹੋਏ। ਜਿਹੜਾ ਵੀ ਆਪਣੇ ਧਰਮ ਦੇ ਵਿੱਚ ਦ੍ਰਿੜਤਾ ਨੂੰ ਧਾਰਨ ਕਰਦਾ ਹੈ ਉੱਚੀ ਗਤੀ ਦੀ ਪ੍ਰਾਪਤੀ ਉਸੇ ਨੂੰ ਹੁੰਦੀ।
ਪਰੰਪਰਾ ਕੀ ਰੀਤ ਮਹਾਨੀ ਕੌਣ ਸਕੈ ਇਸ ਕੋ ਕਰ ਹਾਨੀ।
ਸਤਿਗੁਰੂ ਜੀ ਕਹਿੰਦੇ ਨੇ ਜਿਹੜੀ ਪਰੰਪਰਾ ਹੈ ਉਹਦੀ ਰੀਤ ਬਹੁਤ ਮਹਾਨ ਹੈ, ਬਹੁਤ ਉੱਚੀ ਹੈ। ਕੌਣ ਸਕੈ ਇਸ ਕੋ ਕਰ ਹਾਨੀ, ਭਾਵ ਕਿ ਇਸ ਰੀਤੀ ਦੀ ਕੋਈ ਕਿਸ ਤਰੀਕੇ ਦੇ ਨਾਲ ਹਾਨੀ ਕਰ ਸਕਦਾ।
ਇਸ ਪੂਤਲ ਪਰ ਭਏ ਕਨੇਰੇ ਤੇਜ ਵੰਤ ਸਮਰੱਥ ਬਡੇਰੇ।
ਸਤਿਗੁਰੂ ਜੀ ਕਹਿੰਦੇ ਨੇ ਕਿ ਇਸ ਦੁਨੀਆ ਦੇ ਉੱਤੇ ਬਹੁਤ ਸਾਰੇ ਤੇਜ ਵਾਲੇ ਤੇ ਸਮਰੱਥ ਪੁਰਸ਼ ਹੋ ਚੁੱਕੇ ਨੇ।
ਗਰਭਤ ਗਮਨਤ ਜੋ ਵਿਪਰੀਤ ਮੂਲ ਸਮੇਤ ਜਾਤ ਸੋ ਬੀਤ।
ਭਾਵ ਕੇ ਗਰਭ ਵਾਲੇ ਹੰਕਾਰ ਵਾਲੇ ਹੋਏ ਨੇ ਜਿਨ੍ਹਾਂ ਨੇ ਪੁੱਠਾ ਕਰਨ ਦਾ ਯਤਨ ਕੀਤਾ ਪਰ ਮੂਲ ਦੇ ਸਮੇਤ ਉਹ ਬੀਤ ਗਏ, ਉਹ ਮਰ ਖਪ ਗਏ।
ਜਿਸ ਪ੍ਰਭੂ ਨੇ जीव यो पाए रक्षक होए सो बने सहाय।
सतगुरु तेग बहादुर जी कहंदे ने कि जिहड़े प्रभु ने जिहड़े अकाल पुरख ने जीवां दी उत्पत्ति कीती है ਉਹ ਆਪੇ ਹੀ ਜੀਵਾਂ ਦਾ ਰੱਖਿਅਕ ਵੀ ਬਣਦਾ ਹੈ, ਸਹਾਇਕ ਬਣਦਾ ਹੈ।
ਅਪਰ ਵਿਖੇ ਕਿਆ ਸ਼ਕਤੀ ਹੈ, ਕਰਮ ਕੋ ਕਰਮ ਕਰਨ ਕੋ ਚਹੈ।
ਹੋਰ ਕਿਸੇ ਦੇ ਵਿਚ ਵੀ ਐਸੀ ਕੋਈ ਸ਼ਕਤੀ ਨਹੀਂ ਹੈ ਕਿ ਉਹ ਕਰਮ ਜਾਂ ਕੋ ਕਰਮ ਕਰਨ ਦੇ ਵਾਸਤੇ ਚਾਹ ਧਾਰਨ ਕਰੇ।
ਯਾ ਤੇ ਮਿਰਚਣ ਕੋ ਦ੍ਰਿਸ਼ਟਾਂਤ, ਪ੍ਰਭ ਮਰਜ਼ੀ ਦੇਖਣ ਸਕੇਆਤ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿਸੇ ਕਰਕੇ ਇਹ ਜਿਹੜਾ ਮਿਰਚਾਂ ਵਾਲਾ ਦ੍ਰਿਸ਼ਟਾਂਤ ਹੈ ਇਹ ਸਾਰਾ ਵਾਪਰਿਆ ਹੈ। ਸਤਿਗੁਰੂ ਜੀ ਕਹਿੰਦੇ ਨੇ ਮੈਂ ਕੋਈ ਕਰਾਮਾਤ ਨਹੀਂ ਦਿਖਾਈ, ਇਹ ਮੇਰੀ ਮਰਜ਼ੀ ਦੇ ਮੁਤਾਬਕ ਨਹੀਂ ਹੋਇਆ, ਇਹ ਪ੍ਰਭੂ ਦੀ ਮਰਜ਼ੀ ਦੇਖੀ ਜਾਂਦੀ।
ਹੋਏ ਨਾ ਏਕੋ ਦੋਏ ਨਾ ਰਹੇ, ਬਣ ਤੀਨ ਪੁਣ ਫਿਰ ਤਾਲ ਹੈ।
ਸਤਿਗੁਰੂ ਜੀ ਕਹਿੰਦੇ ਨੇ ਇੱਕ ਨਹੀਂ ਹੋਏਗਾ, ਦੋ ਨਹੀਂ ਹੋਣਗੇ, ਇਹ ਤਿੰਨ ਹੋਣਗੇ ਤੇ ਫਿਰ ਤਿੰਨ ਜਦੋਂ ਹੋ ਜਾਣਗੇ ਫਿਰ ਸਥਿਰਤਾ ਹੋਵੇਗੀ, ਟਿਕਾ ਹੋਵੇਗਾ।
ਇਹ ਖੁਦਾਏ ਕੀ ਲਖੋ ਰਜ਼ਾਏ, ਜਿਸ ਕੋ ਕੋਈ ਨਾ ਸਕੇ ਮਿਟਾਏ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਇਹ ਖੁਦਾ ਦੀ ਮਰਜ਼ੀ ਹੈ, ਇਹ ਉਹਦੀ ਰਜ਼ਾ ਹੈ, ਜਿਸ ਦੀ ਰਜ਼ਾ ਨੂੰ ਕੋਈ ਵੀ ਤਾਕਤ ਮਿਟਾ ਨਹੀਂ ਸਕਦੀ।
ਚਲ ਬੋ ਸ੍ਰੀ ਪ੍ਰਭ ਕੇ ਅਨੁਸਾਰੀ, ਧਰਮ ਰੀਤ ਇਹ ਲਖੋ ਹਮਾਰੀ।
ਇਸ ਕਰਕੇ ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਮੈਂ ਪ੍ਰਭੂ ਦੇ ਅਨੁਸਾਰੀ ਹੋ ਕੇ ਹਮੇਸ਼ਾ ਚੱਲਣਾ ਚਾਹੁੰਦਾ ਹਾਂ, ਇਸ ਕਰਕੇ ਧਰਮ ਰੀਤ ਇਹ ਲਖੋ ਹਮਾਰੀ, ਕਿ ਧਰਮ ਦੀ ਜਿਹੜੀ ਰੀਤੀ ਹੈ ਉਹੀ ਦਰਸਾਉਂਦੀ ਹੈ ਕਿ ਹਿੰਦੂ ਵੀ ਹੋਣਗੇ, ਤੁਰਕ ਵੀ ਹੋਣਗੇ, ਇੱਕ ਹੋਰ ਵੀ ਹੋਣਗੇ ਤੀਸਰੇ ਪੰਥ ਦੇ ਵਿੱਚ, ਪਰ ਸਤਿਗੁਰੂ ਜੀ ਕਹਿੰਦੇ ਨੇ ਮੈਂ ਹਿੰਦੂ ਹਾਂ, ਇਸ ਕਰਕੇ ਆਪਣੇ ਧਰਮ ਨੂੰ ਨਿਭਾਵਾਂਗਾ, ਕਿਉਂਕਿ ਖੁਦਾ ਦੀ ਮਰਜ਼ੀ ਐਸੀ। ਕਵੀ ਜੀਵਨ ਸਿੰਘ ਜੀ ਨੇ ਇਸ ਤਰੀਕੇ ਦੇ ਨਾਲ ਬਾਦਸ਼ਾਹ ਦੇ ਤੇ ਸਤਿਗੁਰੂ ਤੇਗ ਬਹਾਦਰ ਜੀ ਦੇ ਜਿਹੜੇ ਸਵਾਲ ਜਵਾਬ ਹੋਏ ਨੇ ਉਹਨਾਂ ਨੂੰ ਅੰਕਿਤ ਕੀਤਾ। ਕਵੀ ਜੀਵਨ ਸਿੰਘ ਜੀ ਨੇ ਇਸ ਕਵਿਤਾ ਦੇ ਵਿੱਚ ਬਿਆਨ ਕੀਤਾ ਕਿ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਸਵਾਲ ਜਵਾਬ ਨੇ ਉਹ ਬਾਦਸ਼ਾਹ ਦੇ ਨਾਲ ਕਿਸ ਤਰ੍ਹਾਂ ਹੋਏ।
ਕਹਿੰਦਾ ਔਰੰਗਜ਼ੇਬ ਦੇ ਆਦਰ ਸਨਮਾਨਿਆ, ਸਾਡੇ ਤੇ ਹੋਏ ਤੁਸਾਂ ਦੇ ਵੱਡੇ ਮਿਹਰਬਾਨਿਆ, ਬਖਸ਼ੀ ਹਕੂਮਤ ਸਾਰਾ ਹਿੰਦੁਸਤਾਨਿਆ, ਸਾਡੀ ਅਰਜ਼ੋਈ ਕਦੇ ਨਾ ਕੀਤੀ ਅਦੂਲ ਜੀ, ਮੋਮਣ ਹੋ ਜਾਵੋ ਮੰਨੋ ਦੀਨ ਰਸੂਲ ਜੀ, ਮੋਮਣ ਹੋ ਜਾਏ ਮੰਨੋ ਕਪਟੀ ਮਨ ਕੁਟਲ ਦੀ ਮਿੱਠੀ ਬੋਲੀ ਵੀ ਛੁਰੀਆਂ ਨੇ, ਨੀਚ ਦੀ ਨਿਉਣੀ ਥਿਉਣੀ ਜ਼ਹਿਰ ਦੀਆਂ ਤੁਰੀਆਂ ਨੇ, ਬੁਰਿਆਂ ਦੇ ਬੋਲਦੀਆਂ ਦੋ ਗੱਲਾਂ ਵੀ ਬੁਰੀਆਂ ਨੇ, ਬੋਲਿਆ ਗੁਰ ਤੇਗ ਬਹਾਦਰ ਸਮਾਂ ਵਿਚਾਰ ਦਾ ਹੋਵੇਗਾ, ਉਵੇਂ ਜਿਸ ਤਰ੍ਹਾਂ ਪਾਣ ਕਰਤਾਰ ਦਾ ਹੋਵੇਗਾ, ਉਵੇਂ ਜਿਸ ਤਰ੍ਹਾਂ ਮਿਲ ਕੇ ਕਸ਼ਮੀਰੀ ਪੰਡਤਾਂ ਦਿੱਤਾ ਬਿਆਨਿਆ, ਤੇਗ ਬਹਾਦਰ ਸਾਡਾ ਆਗੂ ਮਹਾਨਿਆ, ਉਸ ਦੀ ਕੀਤੀ ਹੈ ਸਾਨੂੰ ਸਾਰੀ ਪਰਵਾਨਿਆ, ਮੰਨ ਲਾਂਗੇ ਅਸੀਂ ਵੀ ਜੇ ਉਹ ਕਰ ਲੈ ਕਬੂਲ ਜੀ, ਮੋਮਣ ਹੋ ਜਾਵੋ ਮੰਨੋ ਦੀਨ ਰਸੂਲ ਜੀ, ਮੋਮਣ ਹੋ ਜਾਵੋ ਮੰਨੋ ਕਾਰ ਜੇ ਕਠਣ ਬਾਦਸ਼ਾਹ, ਫੋਕਾ ਸਭ ਸ਼ੋਰਿਆ ਤੇਰੀ ਕੁਝ ਹੋਰ ਹੈ ਮਰਜ਼ੀ, ਈਸ਼ਵਰ ਦੀ ਹੋਰਿਆ ਈਸ਼ਵਰ ਦੀ ਮਰਜ਼ੀ ਅੱਗੇ ਤੇਰੀ ਕਮਜ਼ੋਰ ਆ, ਕਰਨੇ ਉਸ ਤੀਨ ਮੇਰਾ ਅਨੁਭਵ ਪੁਕਾਰ ਦਾ ਹੋਵੇਗਾ, ਉਵੇਂ ਜਿਸ ਤਰ੍ਹਾਂ ਪਾਣਾ ਕਰਤਾਰ ਦਾ ਹੋਵੇਗਾ, ਉਵੇਂ ਜਿਸ ਤਰ੍ਹਾਂ ਦਿੱਲੀ ਦਾ ਆਲਮਗੀਰੀ ਵੱਡਾ ਦਰਬਾਰ ਆ, ਵਰਤੋਂ ਨਾ ਸਾਧਾ ਸੰਤਾਂ ਵਾਲੇ ਹਥਿਆਰ ਆ, ਦੇਵੋ ਕੋਈ ਠੋਸ ਫੈਸਲਾ ਕਰਕੇ ਵਿਚਾਰਿਆ, ਬੰਦਾ ਜੋ ਵਕਤ ਵਿਚਾਰੇ ਸੁਖਾਂ ਦਾ ਮੂਲ ਜੀ ਮੋਮਨ ਹੋ ਜਾਵੋ ਮੰਨੋ ਦੀਨ ਰਸੂਲ ਜੀ ਮੋਮਨ ਹੋ ਜਾਵੋ ਮੰਨੋ ਕਾਲੀਆਂ ਮਿਰਚਾਂ ਦਾ ਇੱਕ ਢੇਰ ਲਵਾਏ ਕੇ ਸਾੜ ਕੇ ਰਾਖ ਮਸਲ ਕੇ ਸਾਰੇ ਛਣਵਾਏ ਕੇ ਰਈਆਂ ਤਿੰਨ ਸਾਬਤ ਦੱਸਿਆ ਕੌਤਕ ਵੇਖਾਏ ਕੇ ਲਾਲ ਅੰਦਾਜ਼ਾ ਸ਼ਾਹ ਰੱਬੀ ਇਸ ਕਾਰ ਦਾ ਹੋਵੇਗਾ ਉਵੇਂ ਜਿਸ ਤਰ੍ਹਾਂ ਪਾਣਾ ਕਰਤਾਰ ਦਾ ਹੋਵੇਗਾ ਉਵੇਂ ਜਿਸ ਤਰ੍ਹਾਂ ਮੈਂ ਨਹੀਂ ਇਹ ਮਨ ਦਾ ਝੂਠਾ ਖੇਲ ਮਦਾਰੀ ਦਾ ਹਾਕਮ ਹਾਂ ਛਤਰਪਤੀ ਹਾਂ ਤੁਰਕੀ ਹਿੰਦ ਸਾਰੀ ਦਾ ਮੇਰੇ ਨਾਲ ਵਲ ਚਲ ਕਰਨਾ ਸੌਦਾ ਖੁਆਰੀ ਦਾ ਵੇਲਾ ਸੰਭਾਲੋ ਸਮਝੋ ਕਰੋ ਨਾ ਭੂਲ ਜੀ ਮੋਮਨ ਹੋ ਜਾਵੋ ਮੰਨੋ ਦੀਨ ਰਸੂਲ ਜੀ ਮੋਮਨ ਹੋ ਜਾਵੋ ਮੰਨੋ ਹਰ ਇੱਕ ਨੂੰ ਆਪੋ ਆਪਣਾ ਧਰਮ ਪਿਆਰਾ ਏ ਫੋਕਾ ਹੈ ਤੋੜ ਨੀ ਚੜਨਾ ਤੇਰਾ ਏ ਚਾਰਾ ਏ ਦੇ ਕੇ ਸਿਰ ਹਿੰਦ ਬਚਾਵਾਂ ਮੇਰਾ ਏ ਨਾਰਾ ਏ ਦੋ ਦਿਨ ਦੇ ਜੀਵਨ ਬਦਲੇ ਬਾਜ਼ੀ ਨਹੀਂ ਹਾਰਦਾ ਹੋਵੇਗਾ ਉਵੇਂ ਜਿਸ ਤਰ੍ਹਾਂ ਪਾਣ ਕਰਤਾਰ ਦਾ ਹੋਵੇਗਾ ਉਵੇਂ ਜਿਸ ਤਰ੍ਹਾਂ ਪਾਣ ਕਰਤਾਰ ਦਾ ਹੋਵੇਗਾ ਉਵੇਂ ਜਿਸ ਤਰ੍ਹਾਂ
ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ
ਕਾਰਾਗ੍ਰਹਿ ਮੈਂ ਸਤਿਗੁਰੂ ਪਠ ਦੀਨੇ ਤੁਰ ਕੇਸ਼ ਹਿਰਦੇ ਵਿਚਾਰ ਉਚਾਰ ਤੋਂ ਬੈਠੀ ਸਭਾ ਅਸ਼ੇਸ਼
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਫਿਰ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਬਾਦਸ਼ਾਹ ਨੇ ਕੈਦ ਖਾਨੇ ਦੇ ਵਿੱਚ ਭੇਜ ਦਿੱਤਾ ਹਿਰਦੇ ਵਿਚਾਰ ਉਚਾਰ ਤੋਂ ਬੈਠੀ ਸਭਾ ਅਸ਼ੇਸ਼ ਭਾਵ ਕੇ ਸਾਰੀ ਸਭਾ ਦੇ ਵਿੱਚ ਬੈਠਾ ਹੋਇਆ ਔਰੰਗਜ਼ੇਬ ਫਿਰ ਇਸ ਤਰ੍ਹਾਂ ਕਹਿੰਦਾ
ਏ ਹਿੰਦਣ ਕੋ ਗੁਰੂ ਕਹਾਵੇ ਅਜਮਤ ਇਸ ਮੈਂ ਦ੍ਰਿਸ਼ਟ ਸੋਇਆ ਵੇ
ਸਾਰਿਆਂ ਨੂੰ ਸੁਣਾ ਕੇ ਕਹਿੰਦਾ ਹੈ ਇਹ ਜਿਹੜਾ ਤੇਗ ਬਹਾਦਰ ਹੈ ਆਪਣੇ ਆਪ ਨੂੰ ਹਿੰਦੂਆਂ ਦਾ ਗੁਰੂ ਕਹਾਉਂਦਾ ਹੈ ਅਜਮਤ ਇਸ ਮੈਂ ਦ੍ਰਿਸ਼ਟ ਸੁਹਾਵੇ ਇਹਦੇ ਵਿੱਚ ਵੱਡੀਆਂ ਕਰਾਮਾਤਾਂ ਨੇ ਇਸ ਗੱਲ ਦੀ ਪਰਖ ਹੋ ਚੁੱਕੀ
ਅਗਣ ਬ੍ਰਿੰਦ ਮੈਂ ਮਿਰਚੈ ਤੀਨ ਜਲਣ ਨਾ ਦਈ ਦਿਖਾਵਣ ਕੀਨ
ਦੇਖੋ ਸਾਰਿਆਂ ਦੇ ਸਾਹਮਣੇ ਸਾਰੀਆਂ ਮਿਰਚਾਂ ਨੂੰ ਸਾੜਿਆ ਗਿਆ ਅੱਠ ਪੈਰ ਤੱਕ ਲਗਾਤਾਰ ਅੱਗ ਦਾ ਤਾ ਦਿੱਤਾ ਗਿਆ ਸਾਰੀਆਂ ਮਿਰਚਾਂ ਤੇ ਸਵਾਦ ਦੇ ਢੇਰ ਦੇ ਵਿੱਚ ਤਬਦੀਲ ਹੋ ਗਈਆਂ ਪਰ ਤਿੰਨ ਮਿਰਚਾਂ ਉਹਨਾਂ ਸਾਰੀਆਂ ਮਿਰਚਾਂ ਦੇ ਵਿੱਚੋਂ ਸਾਬਤ ਕਿਸ ਤਰ੍ਹਾਂ ਰਹਿ ਸਕਦੀਆਂ ਨੇ ਕਹਿੰਦਾ ਕਿ ਇਸ ਨੇ ਆਪਣੀ ਕਰਾਮਾਤ ਦਿਖਾ ਕੇ ਉਹਨਾਂ ਤਿੰਨਾਂ ਮਿਰਚਾਂ ਨੂੰ ਸੜਨ ਨਹੀਂ ਦਿੱਤਾ
ਅਪਰ ਪੰਚ ਮਨ ਸਗਰੀ ਜਰੀ ਬਿਨਾ ਤੀਨ ਇੱਕ ਤੇਨਾ ਉਬਰੀ
ਕਹਿੰਦਾ ਕਿ ਪੰਜ ਮਨ ਸਾਰੀਆਂ ਮਿਰਚਾਂ ਸੜ ਗਈਆਂ ਬਿਨਾ ਤੀਨ ਤੇ ਇੱਕ ਨਾ ਉਬਰੀ ਭਾਵ ਕਿ ਇਹਨਾਂ ਤਿੰਨਾਂ ਮਿਰਚਾਂ ਤੋਂ ਬਗੈਰ ਹੋਰ ਕੋਈ ਵੀ ਮਿਰਚ ਸਾਬਤ ਨਹੀਂ ਬਚੀ
ਕਰਾਮਾਤ ਇਹ ਨਹੀਂ ਦਿਖਾਵੇ ਪਠ ਕਲ ਮਾਣਾ ਸ਼ਰਮ ਆਵੇ
ਜੇਕਰ ਮੈਂ ਕਹਿੰਦਾ ਹਾਂ ਕਿ ਕਰਾਮਾਤ ਦਿਖਾ ਤੇ ਕਹਿੰਦਾ ਮੇਰੇ ਵਿੱਚ ਕੋਈ ਕਰਾਮਾਤ ਹੀ ਨਹੀਂ ਹੈ ਤੇ ਇਹ ਕਰਾਮਾਤ ਕਰਕੇ ਦਿਖਾਈ ਹੈ ਪਠ ਕਲਮਾ ਨਾ ਸ਼ਰਮ ਆਵੇ ਮੇਰੀ ਗੱਲ ਨੂੰ ਪ੍ਰਵਾਨ ਕਰਕੇ ਇਹ ਕਲਮਾ ਨੂੰ ਨਹੀਂ ਪੜਦਾ ਸ਼ਰ੍ਹਾਂ ਦੇ ਵਿੱਚ ਨਹੀਂ ਆਉਂਦਾ
ਆਪਣੇ ਹੱਠ ਕੋ ਦਿਨ ਕਰ ਪਾਲੇ ਕਹੇ ਹਮਾਰੇ ਪਰ ਨਹੀਂ ਚਾਲੇ
ਔਰੰਗਜ਼ੇਬ ਸਾਰਿਆਂ ਨੂੰ ਸੁਣਾ ਕੇ ਕਹਿੰਦਾ ਹੈ ਕਿ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਆਪਣੇ ਹੱਠ ਨੂੰ ਦ੍ਰਿੜਤਾ ਦੇ ਨਾਲ ਇਹ ਧਾਰਨ ਕਰਕੇ ਰੱਖੇਗਾ ਕਹੇ ਹਮਾਰੇ ਪਰ ਨਹੀਂ ਚਾਲੇ ਭਾਵ ਕੇ ਸਾਡੇ ਆਖੇ ਨਹੀਂ ਲੱਗੇਗਾ
ਪਯੋ ਕੈਦ ਦੁਖ ਲਹਿ ਕਨੇਰਾ ਤਉ ਨ ਮਾਣਤ ਹੈ ਇੱਕ ਬੇਰਾ
ਕੈਦ ਦੇ ਵਿੱਚ ਪਾਇਆ ਹੋਇਆ ਦੁੱਖ ਭਾਵੇਂ ਬਹੁਤਾ ਜ਼ਿਆਦਾ ਸਵੇ ਪਰ ਲੱਗਦਾ ਹੈ ਕਿ ਸਾਡੀ ਗੱਲ ਨੂੰ ਇੱਕ ਵਾਰ ਵੀ ਨਹੀਂ ਮੰਨੇਗਾ
ਸੁਣ ਕਰ ਸ਼ਰਾ ਫਾਸ ਕੇ ਬੰਦੇ ਨੌਰੰਗ
ਸੰਗ ਪਣੇ ਮਤ ਅੰਦੇ। ਜਦੋਂ ਸਾਰਿਆਂ ਨੂੰ ਸੁਣਾ ਕੇ ਔਰੰਗਜ਼ੇਬ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੁਣ ਕੇ ਬਾਦਸ਼ਾਹ ਦੀਆਂ ਗੱਲਾਂ ਨੂੰ ਜਿਹੜੇ ਸ਼ਰ੍ਹਾਂ ਦੀ ਫਾਈ ਦੇ ਵਿੱਚ ਵੱਜੇ ਹੋਏ ਨੇ, ਭਣੇ ਸੋ ਨੌਰੰਗ ਮਤ ਅੰਧੇ, ਜਿਹੜੇ ਮਤ ਦੇ ਅੰਨੇ ਨੇ ਤੇ ਸ਼ਰ੍ਹਾਂ ਦੀ ਫਾਸੀ ਦੇ ਵਿੱਚ ਵੱਜੇ ਹੋਏ ਨੇ, ਉਹ ਫਿਰ ਇਸ ਤਰ੍ਹਾਂ ਬੋਲੇ। ਕਹਿੰਦੇ ਨੇ ਰਾਖੋ ਕੈਦ ਤਾੜ ਨਾ ਲਹਿ, ਸਰਵ ਪ੍ਰਕਾਰ ਕਠਨ ਹੋਏ ਰਹਿ। ਉਹ ਸਾਰੇ ਦੇ ਸਾਰੇ ਕਾਜ਼ੀ ਮੁੱਲਾਂ ਤੇ ਮੁਲਾਣੇ ਔਰੰਗਜ਼ੇਬ ਨੂੰ ਕਹਿੰਦੇ ਨੇ ਕਿ ਤੁਸੀਂ ਤੇ ਆਸਾਨੀ ਦੇ ਨਾਲ ਕੈਦ ਖਾਨੇ ਦੇ ਵਿੱਚ ਤੇਗ ਬਹਾਦਰ ਨੂੰ ਬਿਠਾ ਛੱਡਿਆ ਹੈ। ਕਹਿੰਦੇ ਨੇ ਕਿ ਕੈਦ ਦੇ ਵਿੱਚ ਤੇ ਜ਼ਰੂਰ ਰੱਖੋ, ਪਰ ਕੋਈ ਤਾੜਨਾ ਵੀ ਕਰੋ, ਪਾਪ ਕੇ ਸਜ਼ਾ ਵੀ ਦੇਵੋ ਹਰ ਇੱਕ ਤਰੀਕੇ ਦੇ ਨਾਲ, ਜਿਹੜੀ ਸਜ਼ਾ ਕਠਨ ਤੋਂ ਕਠਨ ਹੋਵੇ। ਮਿਲ ਬੇਦੇ ਹੁਣ ਕਿਸ ਕੇ ਸੰਗ, ਪਾਵਤ ਕਸ਼ਟ ਬੰਦ ਲਿਹੋ ਅੰਗ। ਕਿਸੇ ਦੇ ਨਾਲ ਮਿਲਣ ਨਾ ਦਿੱਤਾ ਜਾਵੇ, ਇਸ ਤੋਂ ਇਲਾਵਾ ਕਸ਼ਟ ਦੇ ਨਾਲ ਇਹਨਾਂ ਦੇ ਅੰਗਾਂ ਨੂੰ ਬੰਨ ਲਿਆ ਜਾਵੇ। ਬਹੁਤ ਦਿਨ ਮੈਂ ਅਕੁਲਾਏ ਬਿਸਾਲੇ, ਕਹੇ ਤੁਮਾਰੇ ਮੈਂ ਤਬ ਚਾਲੇ। ਕਾਜ਼ੀ ਮੁੱਲਾਂ ਤੇ ਮੁਲਾਣੇ ਕਹਿੰਦੇ ਨੇ ਕਿ ਜਦੋਂ ਦੁੱਖ ਦਿੱਤਾ ਜਾਵੇਗਾ, ਸਜ਼ਾ ਦਿੱਤੀ ਜਾਵੇਗੀ, ਫਿਰ ਥੋੜਿਆਂ ਦਿਨਾਂ ਦੇ ਵਿੱਚ ਹੀ ਤੇਗ ਬਹਾਦਰ ਵਿਆਕਲ ਹੋ ਜਾਏਗਾ ਤੇ ਫਿਰ ਜੋ ਤੁਸੀਂ ਆਖੋਗੇ ਉਹ ਮੰਨੇਗਾ। ਇਮ ਸਿਰ ਤੇਗ ਬਹਾਦਰ ਗਏ, ਕਾਰਾ ਗ੍ਰਹਿ ਮੇ ਬੈਠਤ ਪਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਫਿਰ ਸਤਿਗੁਰੂ ਤੇਗ ਬਹਾਦਰ ਜੀ ਕੈਦ ਖਾਨੇ ਦੇ ਵਿੱਚ ਚਲੇ ਗਏ ਨੇ, ਜਾ ਕੇ ਅੰਦਰ ਬੈਠ ਗਏ। ਦਿੱਲੀ ਨਗਰ ਬਸੈ ਸਿੱਖ ਗੁਰ ਕੇ, ਧਾਰੈ ਪ੍ਰੇਮ ਪਾਓ ਦਿੜ ਉਰ ਕੇ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਿੱਲੀ ਸ਼ਹਿਰ ਦੇ ਵਿੱਚ ਸਤਿਗੁਰਾਂ ਦੇ ਬਹੁਤੇ ਸਾਰੇ ਸਿੱਖ ਰਹਿੰਦੇ ਨੇ, ਜਿਹੜੇ ਕਿ ਬੜੇ ਪ੍ਰੇਮ ਤੇ ਭਾਵ ਨੂੰ ਧਾਰਨ ਕਰਦੇ ਨੇ ਦ੍ਰਿੜਤਾ ਦੇ ਨਾਲ। ਇੱਕ ਸਿੱਖ ਨੇ ਗੁਰ ਹੇਤ ਆਹਾਰਾ, ਕਰਨ ਹੋ ਤੋ ਤਿੰਨ ਹਿਰਦੈ ਵਿਚਾਰਾ। ਕਿਸੇ ਇੱਕ ਸਿੱਖ ਦਾ ਜੀ ਕੀਤਾ ਕਿ ਸਤਿਗੁਰਾਂ ਦੇ ਵਾਸਤੇ ਮੈਂ ਪ੍ਰਸ਼ਾਦ ਪਾਣੀ ਤਿਆਰ ਕਰਾਂ, ਕਰਨ ਹੋ ਤੋ ਤਿੰਨ ਹਿਰਦੈ ਵਿਚਾਰਾ। ਉਹਨੇ ਸੋਚਿਆ ਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਮੈਂ ਪ੍ਰਸ਼ਾਦਾ ਛਕਾਂ। ਅਬ ਤੋ ਪੁਰ ਮੈਂ ਸਤਿਗੁਰ ਰਹੇ, ਜੋ ਸਿੱਖਣ ਕੇ ਸਵਾਮੀ ਹੈ। ਉਸਨੇ ਸੋਚਿਆ ਸੀ ਕਿ ਹੁਣ ਤੇ ਸਤਿਗੁਰੂ ਤੇਗ ਬਹਾਦਰ ਜੀ ਦਿੱਲੀ ਦੇ ਵਿੱਚ ਆਏ ਹੋਏ ਨੇ, ਲੰਮਾ ਸਮਾਂ ਦਿੱਲੀ ਦੇ ਵਿੱਚ ਰਹਿਣਗੇ, ਜਿਹੜੇ ਸਤਿਗੁਰੂ ਜੀ ਸਾਰਿਆਂ ਸਿੱਖਾਂ ਦੇ ਮਾਲਕ ਨੇ, ਸਵਾਮੀ ਨੇ। ਤਿੰਨ ਕੋਈ ਆਪਣੇ ਸਦਨ ਬੁਲਾਏ, ਅਸਨੇ ਚਾਵੋ ਰੁਚੈ ਬਣਾਏ। ਉਹਦਾ ਜੀ ਕੀਤਾ ਕਿ ਸਤਿਗੁਰਾਂ ਨੂੰ ਆਪਣੇ ਘਰ ਦੇ ਵਿੱਚ ਬੁਲਾਵਾਂ ਤੇ ਸਤਿਗੁਰਾਂ ਦੇ ਵਾਸਤੇ ਪ੍ਰਸ਼ਾਦਾ ਤਿਆਰ ਕਰਕੇ ਘਰ ਦੇ ਵਿੱਚ ਉਹਨਾਂ ਨੂੰ ਬੁਲਾ ਕੇ ਛਕਾਵਾਂ, ਪਰ ਜਿਹੜੀ ਉਹਦੇ ਮਨ ਦੀ ਮਰਜ਼ੀ ਸੀ ਉਹ ਪੂਰੀ ਹੋ ਨਾ ਸਕੀ, ਕਿਉਂਕਿ ਸਤਿਗੁਰਾਂ ਨੂੰ ਕੈਦ ਕਰ ਲਿਆ।
ਐ ਕੈਦ ਮੇ ਜੋ ਨਹੀਂ ਆਵੇ, ਲੈ ਕਰ ਜਾਉ ਤਿਸੀ ਥਲ ਖਾਵੇ।
ਪਰ ਉਸ ਸਿੱਖ ਨੇ ਆਪਣੇ ਮਨ ਦੇ ਵਿੱਚ ਇਰਾਦੇ ਨੂੰ ਧਾਰਨ ਕੀਤਾ ਕਿ ਹੁਣ ਸਤਿਗੁਰਾਂ ਨੂੰ ਤੇ ਕੈਦ ਦੇ ਵਿੱਚ ਰੱਖਿਆ ਹੋਇਆ, ਇਸ ਕਰਕੇ ਮੇਰੇ ਘਰ ਦੇ ਵਿੱਚ ਉਹ ਕਿੱਦਾਂ ਪਹੁੰਚਣਗੇ। ਫਿਰ ਸੋਚਿਆ ਲੈ ਕਰ ਜਾਉ ਤਿਸੀ ਥਲ ਖਾਵੇ, ਸੋਚਦਾ ਕਿ ਮੈਂ ਪ੍ਰਸ਼ਾਦਾ ਤਿਆਰ ਕਰਕੇ ਉਥੇ ਹੀ ਲੈ ਜਾਵਾਂਗਾ ਤੇ ਕੈਦ ਖਾਨੇ ਦੇ ਵਿੱਚ ਹੀ ਸਤਿਗੁਰਾਂ ਨੂੰ ਛਕਾ ਦਾਂਗਾ।
ਸਭ ਤੇ ਅਦਕ ਭਾਗ ਵਡਿਆਈ, ਹੋਏ ਮੋਹਿ ਕੋ ਜੇ ਬਨ ਜਾਈ।
ਸੋਚਦਾ ਕਿ ਜੇਕਰ ਮੈਂ ਸਤਿਗੁਰਾਂ ਨੂੰ ਪ੍ਰਸ਼ਾਦਾ ਛਕਾ ਸਕਿਆ ਤੇ ਫਿਰ ਆਪਣੇ ਭਾਗਾਂ ਨੂੰ ਮੈਂ ਬਹੁਤ ਵੱਡਾ ਜਾਣਾਂਗਾ।
ਮਮ ਕਰ ਚਰਨ ਪਾਏ ਨਹੀਂ ਜੇਈ, ਤਹਾਂ ਗਏ ਤੇ ਅਚਨ ਤੇਈ।
ਪਰ ਸੋਚਦਾ ਹੈ ਕਿ ਜੇਕਰ ਮੇਰੇ ਘਰ ਦੇ ਵਿੱਚ ਚਰਨ ਵੀ ਨਾ ਪਏ ਤੇ ਉਸ ਜਗ੍ਹਾ ਦੇ ਉੱਤੇ ਜਾ ਕੇ ਵੀ ਮੈਂ ਪ੍ਰਸ਼ਾਦਾ ਛਕਾ ਨਾ ਸਕੇ।
ਮੰਦ ਪਾਗ ਆਪਣੋ ਤਬ ਜਾਣੋ, ਗੁਰ ਪ੍ਰਸੰਨ ਹੈ ਕੇ ਨਹੀਂ ਮਾਨੋ।
ਕਹਿੰਦਾ ਕਿ ਜੇਕਰ ਮੇਰੇ ਘਰ ਦੇ ਵਿੱਚ ਵੀ ਨਹੀਂ ਆਏ ਤੇ ਹੁਣ ਮੈਂ ਸੋਚਦਾ ਕਿ ਕੈਦ ਖਾਨੇ ਦੇ ਵਿੱਚ ਜਾ ਕੇ ਸਤਿਗੁਰਾਂ ਨੂੰ ਭੋਜਨ ਛਕਾ ਦਿਆਂ, ਪਰ ਕਹਿੰਦਾ ਕਿ ਜੇਕਰ ਨਾ ਘਰ ਦੇ ਵਿੱਚ ਚਰਨ ਪਏ ਤੇ ਨਾ ਹੀ ਉੱਥੇ ਜਾ ਕੇ ਮੈਂ ਪ੍ਰਸ਼ਾਦਾ ਛਕਾ ਸਕਿਆ ਤੇ ਫਿਰ ਮੈਂ ਸਮਝਾਂਗਾ ਕਿ ਮੇਰੇ ਬਹੁਤ ਮਾੜੇ ਭਾਗ ਨੇ, ਮੇਰੇ ਉੱਤੇ ਗੁਰੂ ਦੀ ਪ੍ਰਸੰਨਤਾ ਨੇ।
ਇਤਿਆਦਿਕ ਗਣ ਤਰਕ ਵਿਚਾਰਤ, ਗਇਓ ਕੈਦ ਥਲ ਹੋਏ ਪ੍ਰੇਮ
ਹਰਾਰਤ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੀਆਂ ਬਹੁਤੀਆਂ ਸਾਰੀਆਂ ਸੋਚਾਂ ਵਿਚਾਰਾਂ ਉਸ ਸਿੱਖ ਨੇ ਕੀਤੀਆਂ ਤੇ ਫਿਰ ਪ੍ਰੇਮ ਦੇ ਵਿੱਚ ਵਸ ਹੋਇਆ ਹੋਇਆ ਸਤਿਗੁਰਾਂ ਦੇ ਕੋਲ ਪਹੁੰਚ ਗਿਆ।
ਬੂਝ ਸਿਪਾਹਣ ਗਾ ਗੁਰ ਪਾਸ, ਖਰੋ ਭਇਓ ਟਿਗ ਕੈ ਅਰਦਾਸ।
ਸਿੱਖ ਜਾ ਕੇ ਸਿਪਾਹੀਆਂ ਨੂੰ ਮਿਲਿਆ ਹੈ, ਸਤਿਗੁਰਾਂ ਨੂੰ ਮਿਲਣ ਦੀ ਆਗਿਆ ਲਈ ਹੈ ਤੇ ਫਿਰ ਸਤਿਗੁਰਾਂ ਦੇ ਕੋਲ ਜਾ ਕੇ ਖੜਾ ਹੋ ਗਿਆ, ਹੱਥ ਜੋੜ ਕੇ ਨਮਸਕਾਰ ਕੀਤੀ।
ਨਵੋ ਠਾਣ ਕਰ ਜੋਰੇ ਹਾਥ, ਪੁਲਤ ਬਿਲੋਚਨ ਜਲ ਕੇ ਸਾਥ।
ਅੱਖਾਂ ਦੇ ਵਿੱਚ ਹੰਝੂ ਭਰੇ ਹੋਏ ਨੇ, ਨਮਸਕਾਰ ਕੀਤੇ ਹੱਥ ਜੋੜ ਕੇ ਸਿੱਖ ਨੇ।
ਸੁਣੋ ਨਾਥ ਅਭਿਲਾਖਾ ਮੋਰੀ, ਬਹੁ ਦਿਵਸਣ ਕੀਰਦੈ ਬਡੇਰੀ।
ਸਿੱਖ ਨੇ ਅਰਜ ਕਰਨੀ ਸ਼ੁਰੂ ਕੀਤੀ, ਕਹਿੰਦਾ ਕਿ ਹੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ, ਬਹੁਤਿਆਂ ਦਿਨਾਂ ਤੋਂ ਇੱਕ ਬਹੁਤ ਵੱਡੀ ਚਾਹ ਮੇਰੇ ਮਨ ਦੇ ਵਿੱਚ ਹੈ ਸੀ।
ਸ੍ਰੀ ਗੁਰ ਸਦਨ ਚਰਨ ਕੋ ਪਾਵੇ, ਮੋਰ ਹੱਥ ਤੇ ਭੋਜਨ ਖਾਵੇ।
ਸੱਚੇ ਪਾਤਸ਼ਾਹ ਮੇਰੇ ਮਨ ਦੇ ਵਿੱਚ ਇਹ ਇੱਛਾ ਸੀ ਕਿ ਤੁਸੀਂ ਕਿਰਪਾ ਕਰਕੇ ਆਪਣੇ ਪਵਿੱਤਰ ਚਰਨਾਂ ਨੂੰ ਮੇਰੇ ਘਰ ਦੇ ਵਿੱਚ ਪਾਓਗੇ ਤੇ ਮੈਂ ਆਪਣੇ ਹੱਥਾਂ ਦੇ ਨਾਲ ਪਰੋਸ ਕੇ ਤੁਹਾਨੂੰ ਭੋਜਨ ਛਕਾਵਾਂਗਾ।
ਪਰ ਕਹਿੰਦਾ ਅਸ ਮੰਜਸ ਜਾਣੈ ਬਿਦ ਜੋ, ਨਿਸ਼ਚਾ ਹੋਤ ਮੋਹੇ ਕੋ ਤੋ।
ਕਹਿੰਦਾ ਕਿ ਮੇਰੇ ਮਨ ਦੇ ਵਿੱਚ ਨਿਸ਼ਚਾ ਹੈ, ਪਰ ਇਹ ਜਿਹੜਾ ਨਿਸ਼ਚਾ ਹੈ ਹੌਲੀ ਹੌਲੀ ਟੁੱਟਦਾ ਜਾ ਰਿਹਾ, ਕਿਉਂਕਿ ਜਿਹੜੀ ਗੱਲ ਹੈ ਉਹ ਬੜੀ ਨਾ ਹੋਣ ਵਾਲੀ ਹੋ ਗਈ।
ਪ੍ਰੇਮ ਅਧੀਨ ਪ੍ਰਭੂ ਹੈ ਮੇਰੇ, ਅਨ ਕਰਨੋ ਪੀ ਕਰ ਸੁਪਰੇਰੇ।
ਕਹਿੰਦਾ ਹੈ ਸਿੱਖ ਕਿ ਸੱਚੇ ਪਾਤਸ਼ਾਹ ਮੇਰੇ ਮਨ ਦੇ ਵਿੱਚ ਅਜੇ ਵੀ ਇਸ ਤਰ੍ਹਾਂ ਦਾ ਨਿਸ਼ਚਾ ਬਾਕੀ ਰਹਿੰਦਾ ਹੈ ਕਿ ਜਿਹੜੇ ਪ੍ਰਭੂ ਨੇ, ਜਿਹੜੇ ਸਤਿਗੁਰੂ ਨੇ, ਉਹ ਤੇ ਪ੍ਰੇਮ ਦੇ ਅਧੀਨ ਹੁੰਦੇ ਨੇ, ਜੋ ਕੰਮ ਨਾ ਕਰਨਾ ਹੋਵੇ ਪ੍ਰੇਮ ਦੇ ਵਸ ਦੇ ਵਿੱਚ ਹੋ ਕੇ ਸਤਿਗੁਰੂ ਜੀ ਉਹ ਵੀ ਕਰ ਦਿੰਦੇ ਨੇ।
ਪੂਰੋ ਇੱਛਾ ਨਾਥ ਹਮਾਰੀ, ਅਚੋ ਅਸਨ ਕੋ ਚਲ ਇੱਕ ਬਾਰੀ।
ਕਹਿੰਦਾ ਸੱਚੇ ਪਾਤਸ਼ਾਹ ਕਿਰਪਾ ਕਰਕੇ ਮੇਰੀ ਇੱਛਾ ਨੂੰ ਪੂਰਨ ਕਰੋ, ਕਿਰਪਾ ਕਰਕੇ ਮੇਰੇ ਘਰ ਚੱਲ ਕੇ ਸੱਚੇ ਪਾਤਸ਼ਾਹ ਇੱਕ ਵਾਰੀ ਪ੍ਰਸ਼ਾਦ ਪਾਣੀ ਛਕੋ।
ਨਾ ਤਾਂ ਕਹੋ ਇਹਾਂ ਲੈ ਆਵੋ, ਬੈਠ ਸਮੀਪ ਆਹਾਰ ਅਚਾਵੋ।
ਕਹਿੰਦਾ ਕਿ ਸੱਚੇ ਪਾਤਸ਼ਾਹ ਜੇਕਰ ਇਹ ਸਿਪਾਹੀ ਤੁਹਾਨੂੰ ਬਾਹਰ ਨਿਕਲਣ ਦੀ ਆਗਿਆ ਨਹੀਂ ਦਿੰਦੇ ਤੇ ਸੱਚੇ ਪਾਤਸ਼ਾਹ ਫਿਰ ਮੈਨੂੰ ਹੁਕਮ ਕਰੋ ਤੇ ਮੈਂ ਪ੍ਰਸ਼ਾਦਾ ਤਿਆਰ ਕਰਕੇ ਇੱਥੇ ਹੀ ਲੈ ਆਉਂਦਾ ਹਾਂ ਤੇ ਤੁਹਾਨੂੰ ਇੱਥੇ ਹੀ ਛਕਾਵਾਂਗਾ।
ਸੁਣ ਸਿੱਖ ਬੇਨਤੀ ਪ੍ਰਭੂ ਅਲਾਵੇ, ਕਰ ਤਿਆਰ ਹਮ ਭੋਜਨ ਖਾਵੇ।
ਜਦੋਂ ਸਿੱਖ ਨੇ ਇਸ ਤਰ੍ਹਾਂ ਦੀ ਬੇਨਤੀ ਕੀਤੀ ਤੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਨੇ ਭਾਈ ਸਿੱਖਾ ਤੈਨੂੰ ਇੱਥੇ ਭੋਜਨ ਤਿਆਰ ਕਰਕੇ ਲਿਆਉਣ ਦੀ ਕੋਈ ਲੋੜ ਨਹੀਂ। ਕਹਿੰਦੇ ਨੇ ਕਰ ਤਿਆਰ ਹਮ ਭੋਜਨ ਖਾਵੇ, ਤੂੰ ਬਸ ਤਿਆਰੀ ਕਰ, ਅਸੀਂ ਜ਼ਰੂਰ ਤੇਰੇ ਘਰ ਦੇ ਵਿੱਚ ਆਣ ਕੇ ਭੋਜਨ ਛਕਾਂਗੇ।
ਤੋਹੇ ਸਦਨ ਮੈਂ ਆਵੇ ਬੈਸੇ, ਇੱਛਾ ਪੂਰੇ ਤਵ ਉਰ ਜੈਸੇ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਜ਼ਰੂਰ ਤੇਰੇ ਘਰ ਦੇ ਵਿੱਚ ਆਵਾਂਗੇ, ਤੇਰੇ ਘਰ ਦੇ ਵਿੱਚ ਬੈਠਾਂਗੇ, ਤੇਰੀ ਇੱਛਾ ਨੂੰ ਪੂਰਿਆਂ ਕਰਾਂਗੇ, ਤੇਰੇ ਘਰ ਦੇ ਵਿੱਚ ਹੀ ਬਹਿ ਕੇ ਪ੍ਰਸ਼ਾਦਾ ਛਕਾਂਗੇ।
ਹਵੈ ਪ੍ਰਭਾਤ ਜਬ ਆਗਲੀ, ਦਿਵਸ ਆਏ ਹੈ ਜਾਮ, ਅਚਵੇ ਭੋਜਨ ਪਹੁੰਚ ਕੇ ਬੈਠ ਤਿਹਾਰੇ ਤਾਮ।
ਸਤਿਗੁਰੂ ਤੇਗ ਬਹਾਦਰ ਜੀ ਨੇ ਬਚਨ ਕੀਤਾ ਕਿ ਕੱਲ ਨੂੰ ਜਦੋਂ ਪ੍ਰਭਾਤ ਹੋਵੇਗੀ ਤੇ ਜਦੋਂ ਦਿਨ ਚੜ ਕੇ ਇੱਕ ਪਹਿਰ ਆ ਜਾਵੇਗਾ, ਉਸ ਵੇਲੇ ਤੇਰੇ ਘਰ ਦੇ ਵਿੱਚ ਆਵਾਂਗੇ ਤੇ ਤੇਰੇ ਲਾਗੇ ਬੈਠ ਕੇ ਤੇਰੇ ਤਿਆਰ ਕੀਤੇ ਹੋਏ ਭੋਜਨ ਨੂੰ ਛਕਾਂਗੇ।
ਸੁਣ ਸਤਿਗੁਰ ਪਚ ਬਿਨ ਸੰਦੇਹ, ਹਰ ਕ ਪਾਇਓ ਸਿੱਖ ਬਿਸਮੈ ਲੇਹ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਬਚਨ ਨੂੰ ਸੁਣਿਆ ਪਰ ਸਿੱਖ ਦੇ ਮਨ ਦੇ ਵਿੱਚ ਰਤਾ ਵੀ ਕੋਈ ਸੰਦੇਹ ਪੈਦਾ ਨਹੀਂ ਹੋਇਆ ਕਿ ਸਤਿਗੁਰੂ ਜੀ ਤੇ ਕੈਦ ਦੇ ਵਿੱਚ ਨੇ, ਕਿੱਦਾਂ ਆਉਣਗੇ। ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਬਚਨਾਂ ਦੇ ਉੱਤੇ ਪ੍ਰਤੀਤ ਕੀਤੀ ਰਤਾ ਮਾਤਰ ਵੀ ਕੋਈ ਸੰਦੇਹ ਮਨ ਦੇ ਵਿੱਚ ਪੈਦਾ ਨਹੀਂ ਹੋਇਆ, ਬੜਾ ਖੁਸ਼ ਹੋਇਆ, ਕੋਈ ਹੈਰਾਨੀ ਵਾਲੀ ਗੱਲ ਵੀ ਨਹੀਂ ਮੰਨੀ।
ਐ ਕੈਦ ਮੈਂ ਚੌਂਕੀ ਪਾਸ, ਤਾਉ ਆਏ ਹੈ ਮੋਰ ਵਾਸ।
ਸੋਚਣ ਲੱਗਾ ਕਿ ਸਤਿਗੁਰੂ ਜੀ ਐਸੀ ਕਿਰਪਾ ਕਰਨਗੇ ਜਿਹੜੇ ਕਿ ਕੈਦ ਦੇ ਵਿਚ ਨੇ, ਜਿਨ੍ਹਾਂ ਦੇ ਕੋਲ ਬਹੁਤੀ ਸਾਰੀ ਚੌਂਕੀ ਹੈ, ਪਹਿਰਾ ਹੈ, ਇਸ ਪਹਿਰੇ ਦੇ ਵਿਚੋਂ ਨਿਕਲ ਕੇ ਮੇਰੇ ਘਰ ਦੇ ਵਿਚ ਜ਼ਰੂਰ ਆਉਣਗੇ।
ਬੰਧਨ ਘਰ ਉਹ ਤਲਾਵਤ ਗਯੋ, ਰੁਚਰਿਆ ਹਾਰ ਕਰਨ ਉਦਯੋ।
ਨਮਸਕਾਰ ਕਰਕੇ ਕਾਲੀ ਦੇ ਨਾਲ ਉਹ ਸਿੱਖ ਆਪਣੇ ਘਰ ਦੇ ਵਿਚ ਪਹੁੰਚ ਗਿਆ ਹੈ, ਸੁੰਦਰ ਹਾਰ ਤਿਆਰ ਕਰਨ ਦੇ ਵਾਸਤੇ ਉਹਨੇ ਤਿਆਰੀ ਕੀਤੀ।
ਕਾਰਿਓ ਤਿਹਾਵਲ ਬਹੁ ਸੁਚ ਤਾਰੀ, ਪੁਨ ਪਾਇਸ ਕਰਵਾਇਸ ਤਿਆਰੀ।
ਉਸਨੇ ਬੜੀ ਸੁਚ ਮਰਜਾਦਾ ਦੇ ਨਾਲ ਪਹਿਲਾਂ ਕੜਾਹ ਪ੍ਰਸ਼ਾਦ ਨੂੰ ਤਿਆਰ ਕੀਤਾ, ਇਸ ਤੋਂ ਬਾਅਦ ਫਿਰ ਉਹਨੇ ਖੀਰ ਬਣਾਈ।
ਓ ਦਨ ਪਹਿਤ ਸਵਾਦ ਦਦ ਬਰੇ, ਕਰੇ ਪਾਤਰੇ ਮੰਡੇ ਖਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚੌਲ ਬਣਾਏ ਨੇ, ਇਸ ਤੋਂ ਇਲਾਵਾ ਦਾਲ ਬਣਾਈ ਹੈ, ਇਸ ਤੋਂ ਇਲਾਵਾ ਦਹੀਂ ਦੇ ਵਿਚ ਪਕੌੜੀਆਂ ਪਾਈਆਂ, ਦਹੀਂ ਪੱਲੇ ਵੀ ਤਿਆਰ ਕੀਤੇ। ਕਰੇ ਪਾਤਰੇ ਮੰਡੇ ਖਰੇ, ਇਸ ਤੋਂ ਇਲਾਵਾ ਪਤਲੇ ਪਤਲੇ ਜਿਹੜੇ ਪ੍ਰਸ਼ਾਦੇ ਨੇ ਉਹ ਵੀ ਤਿਆਰ ਕੀਤੇ।
ਅਦਕ ਸਲਵਣ ਸਤੁਰਸ਼ ਬਣਾਏ, ਇਤੇ ਆਦਕ ਬਹੁ ਮਦਰ ਕਰਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲੂਣ ਵਾਲੇ ਤੇ ਖੱਟੇ ਬਹੁਤੇ ਸਾਰੇ ਪਦਾਰਥ ਬਣਾਏ ਗਏ ਨੇ, ਇਹਨਾਂ ਤੋਂ ਇਲਾਵਾ ਲੂਣ ਵਾਲੇ ਤੇ ਖੱਟੇ ਪਦਾਰਥਾਂ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕੜਾਹ ਪ੍ਰਸ਼ਾਦ ਤੇ ਜਿਹੜੀ ਖੀਰ ਹੈ, ਐਸੇ ਮਿੱਠੇ ਪਕਵਾਨ ਵੀ ਤਿਆਰ ਕੀਤੇ।
ਇਮ ਕਰ ਤਿਉ ਭੋਜਨ ਅਭਿਰਾਮ, ਬਾਸਰ ਹੋਤ ਪਯੋ ਜਬ ਜਾਮ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭੋਜਨ ਸੁੰਦਰ ਤਿਆਰ ਕਰਦਿਆਂ ਕਰਦਿਆਂ ਜੋ ਸਤਿਗੁਰਾਂ ਨੇ ਇਕਰਾਰ ਕੀਤਾ ਸੀ, ਇੱਕ ਪਹਿਰ ਦਿਨ ਚੜਨ ਦਾ, ਉਹ ਵੀ ਸਮਾਂ ਹੋ ਗਿਆ।
ਸਾਧਨ ਸਿੱਖ ਕੇ ਪ੍ਰਗਟੇ ਆਏ, ਕਹਿਓ ਛੁਦਾ ਹਮ ਕੋ ਅਦ ਕਾਏ।
ਆਪਣੇ ਕੀਤੇ ਹੋਏ ਇਕਰਾਰ ਦੇ ਮੁਤਾਬਕ ਉਸੇ ਵੇਲੇ ਸਤਿਗੁਰੂ ਤੇਗ ਬਹਾਦਰ ਜੀ ਉਸ ਦੇ ਘਰ ਦੇ ਵਿਚ ਅਚਾਨਕ ਆਣ ਕੇ ਪ੍ਰਗਟ ਹੋ ਗਏ ਤੇ ਸਤਿਗੁਰਾਂ ਨੇ ਬਚਨ ਕੀਤਾ, ਛੁਦਾ ਹਮ ਕੋ ਅਧਕਾਏ, ਭਾਈ ਸਿੱਖਾ ਸਾਨੂੰ ਬੜੀ ਭੁੱਖ ਲੱਗੀ।
ਜੋ ਆਹਾਰ ਤੈ ਤਿਆਰ ਕਰਾਏ, ਸੋ ਅਬ ਲਿਆਵੋ ਦੇਹੋ ਯਾ ਚਾਏ।
ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੇ ਪਕਵਾਨ ਸਾਡੇ ਛਕਣ ਦੇ ਵਾਸਤੇ ਤਿਆਰ ਕੀਤੇ ਨੇ, ਉਹਨਾਂ ਨੂੰ ਲੈ ਕੇ ਹੁਣ ਛੇਤੀ ਆ ਜਾ।
ਦੇਰ ਨਾ ਕਰੋ ਨੀਰ ਕੋ ਆਨੋ, ਬੈਠੇ ਹਮ ਕਿਸ ਥਾਨ ਬਖਾਨੋ।
ਸਤਿਗੁਰੂ ਜੀ ਕਹਿੰਦੇ ਨੇ ਕਿ ਦੇਰੀ ਨਾ ਲਾ, ਛੇਤੀ ਤੋਂ ਛੇਤੀ ਪਹਿਲਾਂ ਪਾਣੀ ਲੈ ਕੇ ਆ ਤੇ ਇਹ ਦੱਸ ਕਿ ਅਸੀਂ ਕਿੱਥੇ ਬਈਏ।
ਦੇਖ ਪ੍ਰੇਮ ਯਾਰ ਭਾਉ ਬਡੇਰੇ, ਪੋ ਸਿੱਖ ਚੱਲ ਆਏ ਘਰ ਤੇਰੇ।
ਸਿੱਖ ਬੜਾ ਚੱਕਰਤ ਹੋਇਆ, ਬੜਾ ਹੈਰਾਨ ਹੋਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਦੇ ਪ੍ਰੇਮ ਨੂੰ ਦੇਖ ਕੇ ਕਹਿੰਦੇ ਨੇ, ਪੋ ਸਿੱਖ ਚੱਲ ਆਏ ਘਰ ਤੇਰੇ। ਤੇਰੇ ਪ੍ਰੇਮ ਨੂੰ ਦੇਖ ਕੇ ਹੇ ਭਾਈ ਸਿੱਖਾ, ਅਸੀਂ ਤੇਰੇ ਘਰ ਦੇ ਵਿਚ ਚੱਲ ਕੇ ਆਏ।
ਦੇਖਤ ਸਿੱਖ ਬਿਲਾਂਦ ਅਨੰਦਿਓ, ਹੱਥ ਜੋਰ ਪਗ ਪੰਕਜ ਬੰਦਿਓ।
ਦੇਖਦਿਆਂ ਸਾਰੇ ਹੀ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਉਹ ਸਿੱਖ ਡਿੱਗਾ, ਬੜਾ ਖੁਸ਼ ਹੋਇਆ ਤੇ ਸਤਿਗੁਰਾਂ ਦੇ ਚਰਨਾਂ ਕਮਲਾਂ ਦੇ ਉੱਤੇ ਨਮਸਕਾਰ ਕੀਤੀ।
ਸੁੰਦਰ ਚੌਂਕੀ ਦਈ ਬਿਛਾਏ, ਨਏ ਬਸਤਰ ਉੱਜਲ ਤੇ ਛਾਏ।
ਇੱਕ ਬਹੁਤ ਸੁੰਦਰ ਚੌਂਕੀ ਡਾ ਦਿੱਤੀ ਹੈ, ਫਿਰ ਉਹਦੇ ਉੱਤੇ ਚਿੱਟੇ ਰੰਗ ਦਾ ਕੱਪੜਾ ਵਿਛਾ ਦਿੱਤਾ।
ਕਿਰਪਾ ਨਿਧਾਨ ਬੈਠੀਏ ਆਪ, ਸਿੱਖ ਕੇ ਪਾਪ ਸੰਤਾਪ ਖਾਪ।
ਅਰਜ ਕਰਦਾ ਹੱਥ ਜੋੜ ਕੇ ਕਿ ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਤੁਸੀਂ ਸਾਰਿਆਂ ਸਿੱਖਾਂ ਦੇ ਪਾਪਾਂ ਨੂੰ ਤੇ ਸੰਤਾਪਾਂ ਨੂੰ ਖਤਮ ਕਰਨ ਵਾਲੇ ਹੋ, ਹੇ ਕਿਰਪਾ ਦੇ ਸਮੂਹ ਸਤਿਗੁਰੂ ਜੀ, ਇਸ ਚੌਂਕੀ ਦੇ ਉੱਤੇ ਬਹਿ ਜਾਓ।
ਨਿਤ ਪਰ ਲੋਕ ਸਹਾਇਕ ਯਹੋ, ਦਾਸ ਪ੍ਰੇਮ ਕੇ ਬਸ ਮੈਂ ਰਹੋ।
ਪ੍ਰੇਮੀ ਦਾਸਾਂ ਦੇ ਵਸ ਦੇ ਵਿਚ ਹਮੇਸ਼ਾ ਤੁਸੀਂ ਰਹਿੰਦੇ ਹੋ ਤੇ ਪ੍ਰਲੋਕ ਦੇ ਵਿਚ ਵੀ ਤੁਸੀਂ ਸਹਾਇਤਾ ਕਰਦੇ ਹੋ।
ਬਹੁਤ ਦਿਵਸ ਕੀ ਇੱਛਾ ਮੇਰੇ, ਕਬ ਪੂਰੇ ਗੁਰ ਆਵੇਂ ਡੇਰੇ।
ਹੱਥ ਜੋੜ ਕੇ ਸਿੱਖ ਬੇਨਤੀ ਕਰਦਾ ਕਿ ਮੇਰੇ ਮਨ ਦੇ ਵਿਚ ਬੜੇ ਚਿਰਾਂ ਦੀ ਇੱਛਾ ਸੀ ਕਿ ਸਤਿਗੁਰੂ ਜੀ ਕਦੋਂ ਮੇਰੇ ਘਰ ਦੇ ਵਿਚ ਆਉਣਗੇ ਤੇ ਕਦੋਂ ਮੈਂ ਸੇਵਾ ਕਰਕੇ ਆਪਣੇ ਆਪ ਨੂੰ ਨਿਹਾਲ ਕਰਾਂਗਾ।
ਮਮ ਚਿਤ ਕੀ ਲਖ ਅੰਤਰ ਜਾਮੀ, ਕਰਿਓ ਕਿਰਤਾਰਥ ਸਤਿਗੁਰ ਸਵਾਮੀ।
हे सच्चे पातशाह जी मेरे चित दी इच्छा नु तुसी जानिया मेरी बेनती नु प्रवान कीता ते हे स्वामी जी मैनू मेरे घर आण के कृतार्थ कीता निहाल कीता।
इत्यादिक कर पाओ कनेरा कीन प्रसाद त्यार तिस बेरा।
ग्रंथाकार भाई संतोख सिंह जी लिखते ने इस तरह प्रेम दे नाल बड़िया बेनतियां कीतियां ते फिर ओ जो प्रसाद पानी तैयार कीता सी।
दर्शन हेत अपर सिख आए कर जोर अर सीस निवाए।
जदों सतगुरु जी उस सिख दे घर दे विच पहुंचे आसे पासे भी खबर फैल गई के सतगुरु जी आए ने ते सारे सिख आउन लगे ने सतगुरां दा दर्शन करन दे ले।
बिना उचार चरण स्पर्श प्रेमी आए सुनत ही दर्शन।
बहुते सारे आण के सतगुरां दा दर्शन करदे ने सतगुरां दे चरणां दे नाल अपने सिरां दा स्पर्श करदे ने प्रेमी बहुते सारे आण के दर्शन करन लगे।
तब सिख ने जल कर मैं तारे हित कर गुरु के चरण पखारे।
उसे वेले उस सिख ने पवित्र जल नू लिआंदा है ते उसने छेती दे नाल ही सतगुरां दे चरण कमलां नू पानी दे नाल धोता।
वस्त्र साथ पहुंचन कर नीके पुने पलोसत आशा जीके।
चरणां नू धो के फिर स्वच्छ कपड़े दे नाल सतगुरां दे चरणां नू पूंजिया ते फिर सतगुरां दे चरणां नू पलोसन लगा है जो चरण पाव के जी दा आसरा रूप ने।
जिन चरणन की सेवा कारण सुर सिहाह किम कर है तारन।
कवि संतोख सिंह जी लिखते ने के जिन्ना चरणा दी सेवा करन दे वास्ते जेड़े देवी देवते ने ओ भी तरसते रहिंदे ने उन्ना चरणा दी सेवा दे विच ओ सिख जुट गए।
सो सिख बड़ भागी ने गह कर नेत्रण साथ स्पर्शत तर तर।
कवि जी लिखते ने के जिन्ना सतगुरां दे चरणां दी सेवा करन दे वास्ते देवते भी तरसते रहिंदे ने ओ वड्डे भागां वाला सिख है जिन्ने सतगुरां दे चरणां नू अपने हत्थां दे विच फड़िया होया ते सतगुरां दे चरणां दे नाल स्पर्श हो रहे।
सर्व प्रसाद परोसन करियो गोरे आगे बड थार सो तरियो।
इस तों बाद जेड़े पकवान तैयार कीते होए सी उन्हां सारिआं पकवानां नू इक वड्डे सारे थाले दे विच परोसिआ गया ते ओह वड्डा सारा थाल सतगुरु तेग बहादुर जी दे अगे टिका दित्ता।
रुच सो ले कर स्वाद आहारा अचियो बिलोकत पाओ योदारा।
बड़ी रुचि दे नाल सतगुरु तेग बहादुर जी उन्हां पकवानां नू छकन लगे ने जेड़े पकवान बड़े स्वादमय ने। इस तों इलावा कवि जी लिखदे ने कि ओह सिख दी भावना नू देखिआ है सतगुरां ने।
तिस सिख को शरदालु देख तह कर आए जलद बवेक।
उस सिख नू वड्डा श्रद्धालु जान के सतगुरु तेग बहादुर जी जेड़े के ज्ञान दे समुंदर ने ओदे घर दे विच आए ने।
तह परोस में इक सिख रह कर निहार गुरु हित चह।
कवि संतोख सिंह जी लिखते ने के जेड़े सिख दे घर दे विच सतगुरु जी पहुंचे ने ओदे गवांड दे विच इक किसे होर सिख दा घर सी। जदों सतगुरां नू प्रसादा छकदा होया ओ सिख ने देखिया ते ओदे मन दे विच भी रुचि पैदा होई के मैनू भी चाहिदा के सतगुरां दे वास्ते भोजन तैयार करके किसे होर दिन छकावां।
हाथ जोर कर गुरु अगारी बिना सहत निज चाह उचारी।
ओ सिख ने हाथ जोड़ के सतगुरां दे चरणां दे विच अपनी बेनती कीती।
कहिंदा श्री गुरु जी मेरी अरदास आवो पोर हमार आवास।
सिख ने हाथ जोड़ के अर्ज कीती है कि हे सतगुरु तेग बहादुर जी मेरी तुहाडे पवित्र चरणां दे विच इह अरदास है। अज ते तुसी इस सिख दे घर दे विच आण के भोजन छकिया ते कृपा करके कल नू मेरे घर दे विच आण के तुसी भोजन छकियो।
कृपा करो निज दास जनी जै भोजन पाओ समेत यचीजै।
ਕਹਿੰਦਾ ਸੱਚੇ ਪਾਤਸ਼ਾਹ ਕਿਰਪਾ ਨੂੰ ਧਾਰਨ ਕਰਕੇ ਮੇਰੀ ਦਾਸ ਦੀ ਅਰਜ ਨੂੰ ਪ੍ਰਵਾਨ ਕਰੋ, ਕੱਲ ਨੂੰ ਜਰੂਰ ਮੇਰੇ ਘਰ ਦੇ ਵਿਚ ਆਣ ਕੇ ਸੱਚੇ ਪਾਤਸ਼ਾਹ ਭੋਜਨ ਛਕਿਓ।
ਪਾਵਨ ਪਾਵਨ ਕਰ ਕਰ ਪਾਵਨ, ਮੈਂ ਨਿਹਾਲ ਹੋ ਤੁਮਰੇ ਆਵਨ।
ਕਹਿੰਦਾ ਕਿ ਜਦੋਂ ਤੁਸੀਂ ਆਪਣੇ ਪਵਿੱਤਰ ਪਾਵਨ ਚਰਨ ਕਮਲਾਂ ਨੂੰ ਮੇਰੇ ਘਰ ਦੇ ਵਿੱਚ ਪਾਓਗੇ ਤੇ ਮੇਰਾ ਘਰ ਪਵਿੱਤਰ ਹੋ ਜਾਏਗਾ। ਮੈਂ ਨਿਹਾਲ ਹਾਂ ਤੁਮਰੇ ਆਵਣ, ਤੁਹਾਡੇ ਆਉਣ ਦੇ ਕਰਕੇ ਮੈਂ ਨਿਹਾਲ ਹੋ ਜਾਵਾਂਗਾ।
ਅਧਿਕ ਦੀਨਤਾ ਪਿਖ ਸਿੱਖ ਕੇਰੀ, ਨੇਤਰ ਕਿਰਪਾਲ ਕਯੋ ਤਿਸ ਬੇਰੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਦੀਨਤਾ ਦੇ ਨਾਲ ਸਿੱਖ ਨੇ ਇਸ ਤਰ੍ਹਾਂ ਬੇਨਤੀ ਕੀਤੀ ਤੇ ਜਿਨ੍ਹਾਂ ਸਤਿਗੁਰਾਂ ਦੇ ਨੇਤਰ ਬੜੇ ਕਿਰਪਾਲੂ ਨੇ ਉਹਨਾਂ ਨੇ ਫਿਰ ਇਸ ਤਰ੍ਹਾਂ ਬਚਨ ਕੀਤਾ।
ਕਹਿੰਦੇ ਨੇ ਸ਼ੁੱਧ ਭਾਵਨਾ ਜੇ ਔਰ ਤੋਹੀ, ਸੋ ਸਤਿਗੁਰ ਤੇ ਪੂਰਨ ਹੋਹੀ।
ਸਤਿਗੁਰੂ ਜੀ ਕਹਿੰਦੇ ਨੇ ਕਿ ਭਾਈ ਸਿੱਖਾ, ਜੇਕਰ ਤੇਰੀ ਸ਼ੁੱਧ ਭਾਵਨਾ ਹੈ ਤੇ ਤੇਰੇ ਮਨ ਦੀ ਮੁਰਾਦ ਜ਼ਰੂਰ ਪੂਰੀ ਹੋਵੇਗੀ। ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਤੂੰ ਸ਼ੁੱਧ ਭਾਵਨਾ ਦੇ ਨਾਲ ਅਰਜ ਕੀਤੀ ਹੈ ਤੇ ਸਤਿਗੁਰੂ ਜੀ ਕਹਿੰਦੇ ਨੇ ਜ਼ਰੂਰ ਅਸੀਂ ਕੱਲ ਨੂੰ ਤੇਰੇ ਘਰ ਦੇ ਵਿੱਚ ਆਣ ਕੇ ਤੇਰੇ ਤਿਆਰ ਕੀਤੇ ਹੋਏ ਭੋਜਨ ਨੂੰ ਛਕਾਂਗੇ। ਇਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਉਹ ਸਿੱਖ ਦੇ ਨਾਲ ਇਕਰਾਰ ਕੀਤਾ ਹੈ। ਆਪਣੇ ਇਕਰਾਰ ਨੂੰ ਸਤਿਗੁਰੂ ਤੇਗ ਬਹਾਦਰ ਜੀ ਕਿਸ ਤਰੀਕੇ ਦੇ ਨਾਲ ਪੂਰਿਆ ਕਰਨਗੇ, ਇਸ ਅਗਲੀ ਕਥਾ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਬਿਆਨ ਕਰਨਗੇ ਉਹ ਮੈਂ ਕੱਲ ਦੇ ਪ੍ਰਕਰਨ ਦੇ ਵਿੱਚ ਅਰਜ ਕਰਾਂਗਾ। ਸਮੇਂ ਦੀ ਸਮਾਪਤੀ ਹੈ, ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾਂ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾਹ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪ੍ਰਣਾਮ।